ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸੰਭਾਲੇ ਜੀਵ ਜੰਤ ਜਿਨਹੇ ਪ੍ਰਤ ਪਾਲੇ ਮੁਕਤ ਪਦਾਰਥ ਤਿੰਨ ਕਉ ਪਾਏ ਹਰ ਕੈ ਨਾਮ ਰੱਤੇ ਲਿਵ ਲਾਏ ਸਦਾ ਧਨ ਅੰਤਰ ਨਾਮ ਸੰਭਾਲੇ
ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਸਤਿਗੁਰੂ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਸੰਗਤਾਂ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਇਸ ਪਾਵਨ ਪਵਿੱਤਰ ਦੀਵਾਨ ਹਾਲ ਦੇ ਅੰਦਰ ਗੁਰੂ ਕੀ ਬਾਣੀ ਦਾ ਨਿਤਨੇਮ ਸਰਵਣ ਕਰ ਰਹੀਆਂ ਸਨ। ਉਸ ਤੋਂ ਉਪਰੰਤ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੰਗਤਾਂ ਨੇ ਸਰਵਣ ਕੀਤਾ ਹੈ। ਗਰੀਬ ਨਿਵਾਜ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਜੋ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਹੋਈ ਹੈ, ਉਸ ਦੀ ਕਥਾ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਵਿੱਚ ਨਾਮ ਦੀ ਵਿਸ਼ੇਸ਼ ਤੌਰ 'ਤੇ ਮਹਿਮਾ ਕੀਤੀ ਗਈ ਹੈ ਔਰ ਨਾਮ ਨੂੰ ਸਭ ਤੋਂ ਵੱਡਾ ਧਨ ਸਤਿਗੁਰੂ ਸਾਹਿਬ ਜੀ ਨੇ ਦਰਸਾਇਆ ਹੈ ਕਿ ਦੁਨੀਆਂ ਦੇ ਅੰਦਰ ਜਾਇਦਾਦ ਨੂੰ ਵੀ ਧਨ ਮੰਨਿਆ ਜਾਂਦਾ ਹੈ, ਅਸਵਾਰੀਆਂ ਨੂੰ ਵੀ ਧਨ ਮੰਨਿਆ ਜਾਂਦਾ ਹੈ ਔਰ ਨਿੱਤ ਦੀ ਵਰਤੋਂ ਵਿੱਚ ਆਉਣ ਵਾਲੀ ਜੋ ਦਮੜੀ ਰੂਪ ਮਾਇਆ ਹੈ ਉਸ ਨੂੰ ਵੀ ਧਨ ਕਿਹਾ ਜਾਂਦਾ ਹੈ ਔਰ ਪਰਿਵਾਰ ਨੂੰ ਵੀ ਧਨ ਦਾ ਰੂਪ ਮੰਨਿਆ ਜਾਂਦਾ ਹੈ ਔਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬੜਾ ਸੁੰਦਰ ਜ਼ਿਕਰ ਕੀਤਾ ਹੈ। ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਪੱਲੇ ਤੂੰ ਵਸੈ ਤੇ ਨਰ ਗੁਣੀ ਗਹੀਰ। ਇਹ ਬਹਿਰੂਨੀ ਧਨ ਦਾ ਜ਼ਿਕਰ ਕੀਤਾ ਕਿ ਜਿਹੜੇ ਕੇਵਲ ਦੁਨਿਆਵੀ ਧਨ ਦੀ ਖਾਤਰ ਦੁਨਿਆਵੀ ਮਾਇਆ ਪਦਾਰਥਾਂ ਵਾਸਤੇ ਇੰਨੇ ਅਮੋਲਕ ਮਨੁੱਖਾ ਜੀਵਨ ਨੂੰ ਬਰਬਾਦ ਕਰ ਦਿੰਦੇ ਹੈ, ਜਿਹੜੀ ਇਹ ਮਨੁੱਖਾ ਦੇਹ ਸਾਨੂੰ ਮਿਲੀ ਹੈ ਇਹ ਬਹੁਤ ਵੱਡਿਆਂ ਭਾਗਾਂ ਨਾਲ ਸਾਨੂੰ ਪ੍ਰਾਪਤ ਹੋਈ ਹੈ। ਸਤਿਗੁਰੂ ਮਨੁੱਖਾ ਜੀਵਨ ਦੀ ਮਹਾਨਤਾ ਦਾ ਜ਼ਿਕਰ ਕਰਦੇ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰ ਕਾਲ ਬਾਅਦ 84 ਲੱਖ ਜੂਨਾਂ ਭੋਗਦਿਆਂ ਨੂੰ ਇਹ ਮਨੁੱਖਾ ਤਨ, ਮਨੁੱਖਾ ਸਰੀਰ, ਮਨੁੱਖਾ ਦੇਹ ਇਹ ਬੇਸ਼ਕੀਮਤੀ ਦਾਤ ਹੈ ਇਸ ਮਾਤ ਲੋਕ ਦੀ। ਦਾਨੇ ਪੁਰਸ਼ਾਂ ਦਾ ਕਥਨ ਹੈ ਕਿ ਇਸ ਸ੍ਰਿਸ਼ਟੀ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਭ ਤੋਂ ਸੁੰਦਰ ਕਿਹੜੀ ਵਸਤੂ ਦੀ ਸਿਰਜਣਾ ਕੀਤੀ ਹੈ ਤਾਂ ਦਾਨੇ ਪੁਰਸ਼ ਕਥਨ ਕਰਦੇ ਹੈ ਕਿ ਪਰਮੇਸ਼ਰ ਦੀ, ਵਾਹਿਗੁਰੂ ਦੀ ਸਭ ਤੋਂ ਸੁੰਦਰ ਜਿਹੜੀ ਕੋਈ ਸਿਰਜਣਾ ਹੈ, ਸਭ ਤੋਂ ਸੁੰਦਰ ਜਿਹੜੀ ਵਸਤੂ ਉਸ ਨੇ ਤਿਆਰ ਕੀਤੀ ਹੈ ਉਹ ਹੈ ਮਨੁੱਖਾ ਜਾਮਾ, ਮਨੁੱਖਾ ਦੇਹ, ਮਨੁੱਖਾ ਸਰੀਰ। ਇੱਥੇ ਸਵਾਲ ਪੈਦਾ ਹੁੰਦਾ ਕਿ ਬੇਸ਼ਕੀਮਤੀ ਕਿਉਂ ਹੈ? ਮੇਰੇ ਵਾਹਿਗੁਰੂ ਨੇ ਮਨੁੱਖਾ ਤਨ ਵਾਸਤੇ ਕਿੰਨੀਆਂ ਵੱਡੀਆਂ ਮਹਾਨ ਕੁਦਰਤੀ ਬਖਸ਼ਿਸ਼ਾਂ ਸਾਡੇ ਉੱਤੇ ਕੀਤੀਆਂ। ਧਰਤੀ ਤੋਂ ਲੈ ਕੇ ਆਕਾਸ਼ ਤੱਕ ਜੋ ਕੁਝ ਇਸ ਬ੍ਰਹਿਮੰਡ ਦੇ ਵਿੱਚ ਉਸ ਨੇ ਸਾਜਿਆ ਔਰ ਬਣਾਇਆ ਉਹ ਮਨੁੱਖਾ ਤਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਸ ਨੇ ਇਹ ਸਾਰੀਆਂ ਮਹਾਨ ਰਹਿਮਤਾਂ ਕੀਤੀਆਂ ਹਨ। ਇਹ ਮਨੁੱਖਾ ਜੀਵਨ ਵਾਸਤੇ ਵਾਹਿਗੁਰੂ ਨੇ ਸਭ ਤੋਂ ਕੀਮਤੀ ਵਸਤੂਆਂ ਦੀ ਪੈਦਾਇਸ਼ ਕੀਤੀ ਹੈ, ਇਹਨਾਂ ਨੂੰ ਜਨਮ ਦਿੱਤਾ, ਇਹਨਾਂ ਦੀ ਹੋਂਦ ਮਾਤ ਲੋਕ ਦੇ ਉੱਤੇ ਲਿਆਉਣਾ ਕੀਤੀ। ਇਸ ਕਰਕੇ ਇਹ ਮਨੁੱਖਾ ਤਨ ਜਿਹੜਾ ਮਿਲਿਆ ਇਹ ਵਾਹਿਗੁਰੂ ਨੇ ਸਭ ਤੋਂ ਕੀਮਤੀ ਦਾਤ ਸਾਨੂੰ ਮਾਤ ਲੋਕ ਦੀ ਧਰਤੀ ਵਿੱਚ ਬਖਸ਼ਿਸ਼ ਕੀਤੀ ਹੈ। ਇੱਥੋਂ ਤੱਕ ਹਜ਼ੂਰ ਜ਼ਿਕਰ ਕਰਦੇ ਹੈ ਅਬਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਮਹਾਰਾਜ ਕਹਿੰਦੇ ਜੂਨੀਆਂ ਤਾਂ ਹੋਰ ਵੀ ਬਣਾਈਆਂ, 84 ਲੱਖ ਜੂਨਾਂ ਵੀ ਉਹਨੇ ਸਾਡੀਆਂ ਨੇ ਉਹਨੇ ਬਣਾਈਆਂ ਹਨ, ਪਰ ਉਹ ਸਾਰੀਆਂ ਕਹਿੰਦੇ ਐ ਮਨੁੱਖ ਤੇਰਾ ਪਾਣੀ ਭਰਨ ਵਾਲੀਆਂ ਹਨ, ਤੂੰ ਇਹਨਾਂ ਦਾ ਸਰਦਾਰ ਹੈ, ਤੂੰ ਇਹਨਾਂ ਦਾ ਮੁਖੀ ਹੈ, ਤੂੰ ਇਹਨਾਂ ਦਾ ਸਭ ਤੋਂ ਸ਼੍ਰੋਮਣੀ ਹੈ। ਇਸ ਕਰਕੇ ਮਨੁੱਖਾਂ ਤਨ ਨੂੰ ਪ੍ਰਾਪਤ ਕਰਕੇ ਜੇ ਜੀਵਨ ਵਿੱਚ ਨਾਮ ਧਨ ਨੂੰ ਨਾਮ ਪ੍ਰਾਪਤ ਕੀਤਾ, ਨਾਮ ਧਨ ਦੀ ਕਮਾਈ ਨਾ ਕੀਤੀ, ਤਾਂ ਸਮਝ ਲਓ ਕਿ ਵਾਹਿਗੁਰੂ ਵੱਲੋਂ ਮਿਲੀ ਹੋਈ ਮਹਾਨ ਅਮੋਲਕ ਦਾਤ ਦਾ ਅਸੀਂ ਆਪਣੇ ਜੀਵਨ ਵਿੱਚ ਉਹਦੀ ਕੋਈ ਕਦਰ ਨਹੀਂ ਪਾਈ। ਵਾਹਿਗੁਰੂ ਦਾ ਦਿੱਤੀ ਹੋਈ ਦਾਤ ਦਾ ਅਸੀਂ ਕੋਈ ਸ਼ੁਕਰਾਨਾ ਨਹੀਂ ਕਰ ਸਕੇ। ਹਜ਼ੂਰ ਨੇ ਮਨੁੱਖਾ ਜੀਵਨ ਦਾ ਅਸਲੀ ਮਕਸਦ ਸਾਨੂੰ ਸਮਝਾਉਂਦਿਆਂ ਇਹ ਬਚਨ ਕੀਤੇ ਹੈ, ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰਮੇਸ਼ਰ ਨੂੰ ਮਿਲਣ ਵਾਸਤੇ ਹੀ ਇਹ ਮਨੁੱਖਾ ਜੀਵਨ ਮਿਲਿਆ ਹੈ। ਆਓ ਸਾਧ ਸੰਗਤ ਜੀ, ਐਸਾ ਜੋ ਵਾਹਿਗੁਰੂ ਨੇ ਫਿਰ ਮਨੁੱਖ ਤੋਂ ਵੀ ਉੱਤੇ ਸਭ ਤੋਂ ਵੱਡੀ ਦਾਤ ਗੁਰੂ ਸਾਹਿਬਾਨਾਂ ਦੁਆਰਾ ਸਾਨੂੰ ਨਾਮ ਦੀ ਦਾਤ ਬਖਸ਼ੀ ਹੈ। ਨਾਮ ਨਾਲੋਂ ਉੱਤੇ ਕੋਈ ਵੱਡੀ ਅਮੋਲਕ ਦਾਤ ਨਹੀਂ। ਜਿਸ ਨਾਮ ਨੂੰ ਪ੍ਰਾਪਤ ਕਰਕੇ ਇਹ ਮਨੁੱਖਾ ਜੀਵਨ ਵੀ ਧੰਨਤਾ ਦੇ ਯੋਗ ਹੋ ਜਾਂਦਾ, ਇਹ ਸਵਾਸ ਵੀ, ਇੱਕ ਇੱਕ ਸਵਾਸ ਵੀ ਜੋ ਬੇਸ਼ਕੀਮਤੀ ਦਾਤ ਵਾਹਿਗੁਰੂ ਨੇ ਸਵਾਸਾਂ ਦੀ ਸਾਨੂੰ ਦਿੱਤੀ ਹੈ, ਇਹ ਵੀ ਉਹਦਾ ਨਾਮ ਜਪ ਕੇ ਸਫਲੇ ਹੋ ਜਾਂਦੇ ਹਨ। ਇਸ ਕਰਕੇ ਐਸੇ ਨਾਮ ਦੀ ਮਹਿਮਾ ਇਸ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਅੰਦਰ ਸਤਿਗੁਰੂ ਜੀ ਉਚਾਰਨ ਕਰਦੇ ਹਨ। ਸਤ ਸੰਗਤ ਜੀ, ਗੁਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਇੱਕ ਦਿਨ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਛੋਟੇ ਸਪੁੱਤਰ ਭਾਈ ਮੋਹਰੀ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਵਨ ਵਿੱਚ ਲੱਖ ਟਕਾ ਨਹੀਂ ਕਦੇ ਵੇਖਿਆ, ਕਿਰਪਾ ਕਰੋ ਕਿਤੇ ਲੱਖ ਟਕਾ ਹੀ ਦਿਖਾ ਦਿਓ। ਸਤਿਗੁਰੂ ਮਹਾਰਾਜ ਜੀ ਨੇ ਭਾਈ ਮੋਹਰੀ ਦਾ ਫੁਰਨਾ ਪੂਰਾ ਕਰਨ ਵਾਸਤੇ ਸੰਗਤ ਨੂੰ ਆਗਿਆ ਕੀਤੀ ਕਿ ਕੱਲ੍ਹ ਨੂੰ ਜਿੰਨੀਆਂ ਵੀ ਸੰਗਤਾਂ ਆਉਣ, ਇੱਕ ਇੱਕ ਟਕੇ ਦਾ ਚੜਾਵਾ ਲੈ ਕੇ ਗੁਰੂ ਕੀ ਹਜ਼ੂਰੀ ਵਿੱਚ ਹਾਜ਼ਰ ਹੋਣ। ਸੰਗਤਾਂ ਆਈਆਂ, ਕਤਾਰਾਂ ਲੱਗ ਗਈਆਂ ਸੰਗਤਾਂ ਦੀਆਂ, ਇਤਨੀ ਭੀੜ ਹੈ, ਦੂਰ ਦੂਰ ਤੱਕ ਲਾਈਨਾਂ ਲੱਗ ਗਈਆਂ ਹਨ। ਜਿਵੇਂ ਤੁਸੀਂ ਨਿੱਤ ਰੋਜ਼ਾਨਾ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਵੇਖਦੇ ਹੋ ਕਿ ਸੰਸਾਰ ਭਰ ਦੇ ਕੋਨੇ ਕੋਨੇ ਤੋਂ ਜਿੱਥੇ ਲੱਖਾਂ ਹੀ ਗੁਰੂ ਕੀਆਂ ਸੰਗਤਾਂ, ਗੁਰਸਿੱਖ ਸੰਗਤਾਂ ਆਪਣੇ ਸਤਿਗੁਰੂ ਦੇ ਦੀਦਾਰ ਕਰਨ ਆਉਂਦੀਆਂ ਹਨ, ਉੱਥੇ ਹਰ ਧਰਮ ਦਾ ਮਨੁੱਖ, ਹਰ ਮਜ਼ਹਬ ਦਾ ਵਿਅਕਤੀ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਇਸ ਅਸਥਾਨ ਦੇ ਦਰਸ਼ਨ ਕਰਨ ਆਉਂਦਾ ਹੈ। ਔਰ ਚਾਰ ਚਾਰ ਪੰਜ ਪੰਜ ਘੰਟਿਆਂ ਦੀ ਸੰਗਤਾਂ ਨੂੰ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਲਾਈਨਾਂ ਵਿੱਚ ਉਡੀਕ ਕਰਨੀ ਪੈਂਦੀ ਹੈ। ਕਿਤਨੀ ਸੰਗਤਾਂ ਦੇ ਅੰਦਰ ਸ਼ਰਧਾ ਹੈ, ਕਿਤਨਾ ਪ੍ਰੇਮ ਹੈ, ਕਿਤਨਾ ਉਤਸ਼ਾਹ ਹੈ। ਇਸੇ ਤਰ੍ਹਾਂ ਸ੍ਰੀ ਗੋਬਿੰਦਵਾਲ ਸਾਹਿਬ ਸੰਗਤਾਂ ਦੀਆਂ ਲਾਈਨਾਂ ਲੱਗ ਗਈਆਂ। ਹਰ ਸੰਗਤ ਦਾ ਪ੍ਰਾਣੀ ਇੱਕ ਇੱਕ ਟਕਾ ਰੱਖ ਕੇ ਮੱਥਾ ਟੇਕੀ ਜਾਂਦਾ ਹੈ। ਉਸ ਤੋਂ ਉਪਰੰਤ ਸ਼ਾਮ ਦਾ ਵਕਤ ਹੋ ਗਿਆ। ਸਤਿਗੁਰੂ ਜੀ ਭਾਈ ਮੋਹਰੀ ਨੂੰ ਕਹਿਣ ਲੱਗੇ, ਭਾਈ ਮੋਹਰੀ ਇਹ ਟਕਿਆਂ ਦੀ ਗਿਣਤੀ ਕਰ ਲੈ ਨਾਲ ਲਿਜਾ ਕੇ। ਗਰਮੀ ਦੇ ਦਿਨ ਹਨ, ਭਾਈ ਮੋਹਰੀ ਨੇ ਸੇਵਾਦਾਰਾਂ ਨੂੰ ਨਾਲ ਲਿਆ। ਉਹ ਟਕਿਆਂ ਦੀਆਂ ਪੰਡਾਂ ਬਣਵਾ ਕੇ ਜਦੋਂ ਖਜ਼ਾਨੇ ਵਿੱਚ ਲੈ ਕੇ ਗਏ, ਹੁਣ ਟਕੇ ਗਿਣਦੇ ਹੈ। ਗਿਣਦਿਆਂ ਗਿਣਦਿਆਂ ਬਹੁਤ ਲੰਮਾ ਸਮਾਂ ਲੱਗ ਗਿਆ। ਔਰ ਟਕੇ ਦੀ ਗਿਣਤੀ ਕਰਦਿਆਂ, ਟਕਿਆਂ ਦੀ ਗਿਣਤੀ ਕਰਦਿਆਂ ਕਰਦਿਆਂ ਹੱਥਾਂ ਨੂੰ ਕਾਲਖ ਵੀ ਲੱਗੀ ਜਾਂਦੀ ਹੈ, ਮੁੜਕਾ ਵੀ ਆਈ ਜਾਂਦਾ। ਕਈ ਵਾਰੀ ਚਿਹਰੇ ਤੋਂ ਮੁੜਕਾ ਸਾਫ਼ ਕਰਨ ਵਾਸਤੇ ਉਹਨਾਂ ਹੱਥਾਂ ਨਾਲ ਹੀ ਚਿਹਰੇ 'ਤੇ ਹੱਥ ਫੇਰ ਲੈਂਦੇ ਹੈ, ਜਿਸ ਦੇ ਕਾਰਨ ਹੱਥ ਵੀ ਔਰ ਚਿਹਰਾ ਵੀ ਕਾਲਾ ਸ਼ਾਹ ਹੋ ਗਿਆ। ਟਕਾ ਗਿਣਿਆ ਗਿਆ, ਫਿਰ ਵੀ ਟਕਿਆਂ ਦੀ ਕੋਈ ਗਿਣਤੀ ਨਹੀਂ ਹੋਈ। ਲੱਖ ਟਕੇ ਤੋਂ ਉੱਤੇ ਮਾਇਆ ਚੜ੍ਹੀ ਹੋਈ। ਗਿਣਦਿਆਂ ਗਿਣਦਿਆਂ ਜਦੋਂ ਹਾਰ ਕੇ ਥੱਕ ਗਏ, ਬਾਹਰ ਆਏ ਸਤਿਗੁਰੂ ਗੁਰੂ ਅਮਰਦਾਸ ਜੀ ਵੇਖਦੇ ਹੈ ਔਰ ਵੇਖ ਕੇ ਕਹਿਣ ਲੱਗੇ, ਭਾਈ ਮੋਹਰੀ ਤੇਰਾ ਚਿਹਰਾ ਵੀ ਕਾਲਾ ਹੋਇਆ ਪਿਆ, ਹੱਥ ਵੀ ਕਾਲੇ ਹੈ। ਕਹਿਣ ਲੱਗਾ, ਮਹਾਰਾਜ ਟਕਿਆਂ ਦੀ ਗਿਣਤੀ ਕਰ ਰਹੇ ਸਾਂ, ਅਜੇ ਲੱਖੀ ਟਕੇ ਦੀ ਗਿਣਤੀ ਹੋਈ ਹੈ, ਪਤਾ ਨਹੀਂ ਕਿੰਨਾ ਕੁ ਹੋਰ ਗਿਣਤੀ ਦੇ ਵਿੱਚ ਚੜਾਵਾ ਚੜ੍ਹਿਆ, ਹਾਰ ਕੇ ਥੱਕ ਕੇ ਆ ਗਿਆ ਹਾਂ। ਇਹ ਉਹਨਾਂ ਟਕਿਆਂ ਦੀ ਗਿਣਤੀ ਕਰਕੇ, ਉਹਨਾਂ ਨੂੰ ਹੱਥ ਲਾਉਣ ਕਰਕੇ ਕਾਲਖ ਲੱਗ ਗਈ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਫਿਰ ਇਹ ਸ਼ਬਦ ਉਚਾਰਿਆ, ਭਾਈ ਮੋਹਰੀ ਦੇ ਪ੍ਰਥਾਏ, ਕਾਚਾ ਧਨ ਸੰਚੈ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਮਹਾਰਾਜ ਕਹਿਣ ਲੱਗੇ, ਭਾਈ ਇਹ ਦੁਨਿਆਵੀ ਦਮੜੀ, ਦੁਨਿਆਵੀ ਧਨ ਜਿਹੜਾ ਹੈ, ਜੇ ਮਨੁੱਖ ਇਸੇ ਵਿੱਚ ਹੀ ਖਚਤ ਹੋ ਜਾਏ ਨਾ, ਵਾਹਿਗੁਰੂ ਦਾ ਨਾਮ ਨਾ ਜਪੇ, ਤਾਂ ਕਈ ਵਾਰੀ ਇਹ ਮਾਇਆ ਇੱਥੇ ਵੀ ਕਾਲਖ ਦੇ ਦਾਗ ਲਾ ਦਿੰਦੀ ਹੈ ਔਰ ਦਰਗਾਹ ਦੇ ਵਿੱਚ ਵੀ ਮਨੁੱਖ ਦੇ ਮੱਥੇ 'ਤੇ ਕਲੰਕਾਂ ਦੇ ਦਾਗ ਲੱਗ ਕੇ ਜਾਂਦੇ ਹਨ। ਇਸ ਲਈ ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਸੱਚਾ ਨਾਮ ਧਨ ਤਾਂ ਸਤਿਗੁਰੂ ਦੇ ਦਰ ਤੋਂ ਗੁਰਮਤ ਨੂੰ ਪ੍ਰਾਪਤ ਕਰਕੇ ਅਸਲੀ ਨਾਮ ਧਨ ਮਿਲਦਾ ਹੈ। और ऐसा धन नाम धन प्राप्त करके मनुख ऐस लोक विच भी परलोक दे विच भी सुहेला अते सुखी हो जाता है। सो इत्थे भी धन सतगुरु श्री गुरु अमरदास सच्चे पातशाह जी अज दे श्री मुखवाक अंदर तनासरी राग विच नाम रूप धन दी सतगुरु जी महिमा कर रहे हन। मन बिरती नूं अकागर करके आप संगतां सरवण करो।
सतनाम श्री वाहे गुरु साहिब जी तनासरी महला तीजा सदा धन अंतर नाम संभाले।
सदा धन सदा का अर्थ है हमेशा रहने वाला। वो केड़ा धन है? वो प्रभु दा परमेश्वर दा वाहिगुरु दा नाम है। और उस नूं बार बार जेड़ा समाले नाम हुंदा चेते करन दा याद करन दा। सात संगत जी कोई सबक कोई विशा जां कोई बच्चियां नूं जदों टीचर साहिबान सबक दंदे है तां बच्चा अपने उस्ताद नूं पुछदा है कि सबक नूं मैं याद किवें कर सकदा हाँ। तां सियाणा टीचर दसदा है उस्ताद दसदा है कि इस नूं जबान द्वारा बार बार रिपीट करो बार बार पढ़ो बार बार इसका अभ्यास करो फिर तेरी यादाश्त विच शब्द कह लो विशा कह लो जो सबक तेनू दिता है तेनू चेते हो जाएगा। इस तरह साध संगत जी जिहड़ा नाम है ना परमेश्वर वाहिगुरु दा इत्थे सतगुरु सानू नाम नू हिरदे विच वसाउण दी जुगती दस रहे है कि ये जिहड़ा सदा रहण वाला वाहिगुरु परमेश्वर दा नाम है ना इस नू हमेशा याद करया करो। इनू याद रखण लई सब तो पहला रसना गुण गोपाल निध गायन रसना द्वारा नाम जपना। जपद्या जपद्या जदों याद का हिस्सा बन जाएगा कदे भी नहीं भुलेगा फिर ये नाम नू जदों बार बार सिमरन इसका करेगा सिमरन का रूप ये नाम जदों धारण कर जाता है फिर अंतकरण दे विच ये नाम वस जाता है। इउं गुरसिख ने इस नाम नू संभालना है नाम की कमाई करनी है। नाम रूप तानू इउं कह लो कि अपने हिरदे रूप खजाने दे विच हमेशा लई जमा करना। जिवें सूम बंदा सारा दिन मेहनत करके कौडी कौडी पैसा पैसा रुपया रुपया अपने खजाने विच जमा करके जोड़दा है इस तरह नाम नूं भी जे 24 घंटे नाम नहीं जप सकते तां 24 घंटियां विचों थोड़े तो थोड़ा समा कढ के भी नाम दी कमाई करनी। धन श्री गुरु अमरदास साहब जी नूं गुरसिखां ने बेनती कीती सच्चे पातशाह असीं अठे पैर 24 घंटे संसार विच रहण वाले संसार दे सुखां विच और संसार दे पदार्थां दे विच असीं खचत रहण वाले जीव साडा किवें संसार भौजल तो पार उतारा हो सकदा है। तां सतगुरु जी ने बड़ा सुंदर प्रमाण दे के समझाया। हजूर आखण लगे गुरसिखो जदों बेड़ी दरिया विच चलदी है तां बेड़ी तीन हिस्से पानी विच डुब्बी रहिंदी है केवल चार उंगले बेड़ी पानी तो बाहर रहिंदी है। चार उंगल बेड़ी पानी तो उत्ते होण करके जिन्ना उहदे विच समान लद्दिया जिन्ने मनुख उहदे विच सवार हुंदे है पूरा दे पूरा नूं दरिया विचों पार करके दूजे किनारे ते लै जांदी है। इसे तरह महाराज कहण लगे भाई 24 घंटियां विच्चों चार घड़ियां तुसी नाम जपया करो चार घड़ियां ਪੌਣੇ ਕੁ ਦੋ ਘੰਟੇ ਦਾ ਸਮਾਂ ਬਣਦਾ, ਸਾਢੇ ਕੁ ਚਾਰ ਮਿੰਟ ਦੀ ਇੱਕ ਘੜੀ ਬਣਦੀ ਹੈ। ਸਤਿਗੁਰੂ ਆਖਣ ਲੱਗੇ ਚਾਰ ਘੜੀਆਂ ਨਾਮ ਜਪਿਆ ਕਰੋ, ਜੇ ਚਾਰ ਘੜੀਆਂ ਨਾਮ ਜਪੋਗੇ ਨਾ ਤਾਂ ਇਹ ਨਾਮ ਰੂਪ ਬੇੜੀ ਤੁਹਾਡੇ ਜੀਵਨ ਨੂੰ ਸੰਸਾਰ ਭੌਡਲ ਤੋਂ ਪਾਰ ਕਰ ਦੇਗੀ, ਔਰ ਇਹ ਨਾਮ ਗੁਰੂ ਰੂਪ ਮਲਾਹ ਤੋਂ ਪ੍ਰਾਪਤ ਕਰਨਾ ਹੈ। ਇਸ ਲਈ ਆਪਾਂ ਨੂੰ ਹੁਕਮ ਵੀ ਹੈ ਕਿ 24 ਘੰਟਿਆਂ ਵਿੱਚੋਂ 2.5 ਘੰਟੇ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਜਪ ਕਰਨਾ, ਸਿਮਰਨ ਕਰਨਾ, ਸਤਸੰਗਤ ਕਰਨੀ। 24 ਘੰਟੇ ਤਾਂ ਹੀ ਸਾਡੇ ਸਫਲੇ ਹੁੰਦੇ ਆ ਜੇ ਅਸੀਂ 2.5 ਘੰਟੇ ਘੱਟੋ ਘੱਟ ਸਾਧ ਸੰਗਤ ਦੀ ਚੌਂਕੜਾ ਮਾਰ ਕੇ ਜਾਂ ਤੁਰਦਿਆਂ ਫਿਰਦਿਆਂ ਨਿਤਨੇਮ ਅਤੇ ਬਾਣੀ ਦਾ ਅਭਿਆਸ, ਨਾਮ ਦਾ ਅਭਿਆਸ ਕਰੀਏ, ਫਿਰ ਇਹ ਮਨੁੱਖਾ ਜੀਵਨ ਰੂਪ ਬੇੜੀ ਜਿਹੜੀ ਹੈ ਇਹ ਪਾਰਲੇ ਕਿਨਾਰੇ 'ਤੇ ਕਿਵੇਂ, ਉਰਲਾ ਕਿਨਾਰਾ ਮਾਤ ਲੋਕ ਹੈ, ਪਾਰਲਾ ਕਿਨਾਰਾ ਪਰਲੋਕ ਹੈ, ਇਸ ਮਾਤ ਲੋਕ ਤੋਂ ਇਹ ਮਨੁੱਖਾ ਰੂਪ ਬੇੜੀ ਜਿਹੜੀ ਹੈ ਇਸ ਜੀਵ ਨੂੰ ਪਾਰਲੇ ਕਿਨਾਰੇ ਸੱਚਖੰਡ ਵਿੱਚ ਲੈ ਜਾਂਦੀ ਹੈ, ਇਉਂ ਇਹਦਾ ਪਾਰ ਉਤਾਰਾ ਹੋ ਜਾਂਦਾ ਹੈ। ਇਸ ਕਰਕੇ ਹਜ਼ੂਰ ਇੱਥੇ ਫਰਮਾਨ ਕਰਦੇ ਹੈ ਕਿ ਸਦਾ ਵਾਸਤੇ ਨਾਮ ਨੂੰ ਜਿਹੜਾ ਯਾਦ ਕਰਨਾ ਹੈ ਔਰ ਅੰਤਹਿ ਕਰਨ ਦੇ ਵਿੱਚ ਜਿਹੜਾ ਨਾਮ ਵਸਾਉਣਾ ਹੈ, ਇਹ ਸਦਾ ਦਾ ਰਹਿਣ ਵਾਲਾ ਅਸਲੀ ਧਨ, ਅਸਲੀ ਨਾਮ ਰੂਪ ਧਨ ਦੀ ਪੂੰਜੀ ਨੂੰ ਜੀਵਨ ਵਿੱਚ ਸੰਭਾਲਣ ਦਾ ਯਤਨ ਕਰੇ, ਇਹਨੂੰ ਵਾਰ ਵਾਰ ਸੰਭਾਲਣਾ ਕਰਨਾ ਕਰੇ।
ਜੰਤ ਜਿਨਹੇ ਪ੍ਰਤ ਪਾਲੇ।
ਹੁਣ ਸਿੱਖ ਬੇਨਤੀ ਕਰਦਾ ਗੁਰੂ ਸਾਹਿਬ ਨੂੰ ਕਿ ਸੱਚੇ ਪਾਤਸ਼ਾਹ ਨਾਮ ਕਿਹਦਾ ਜਪਣਾ, ਨਾਮ ਕਿਹੜੇ ਦੀ ਕਮਾਈ ਕਰਨੀ ਹੈ। ਲੋਕ ਤਾਂ ਦੁਨੀਆ ਤਾਂ ਕੋਈ ਕਿਸੇ ਦਾ ਨਾਮ ਆਖਦੀ ਹੈ, ਕੋਈ ਕਿਸੇ ਦਾ ਨਾਮ ਆਖਦਾ, ਕਈ ਦੇਹਧਾਰੀ ਕਹਿੰਦੇ ਸਾਡੇ ਨਾਮ ਦਾ ਹੀ ਜਪ ਕਰੋ, ਪਰ ਸਤਿਗੁਰੂ ਜੀ ਇੱਥੇ ਉੱਤਰ ਦਿੰਦੇ ਹੈ ਜਿਸ ਵਾਹਿਗੁਰੂ ਪਰਮੇਸ਼ਰ ਨੇ ਜੀ ਜੰਤ ਜਿਨਹਿ ਪ੍ਰਤਪਾਲੇ, ਜਿਸ ਨੇ ਜੀ ਤੋਂ ਭਾਵ ਹੈਗਾ ਸਥੂਲ ਦੇਹਾਂ, ਮਨੁੱਖ ਤੋਂ ਲੈ ਕੇ ਜੰਤ ਮੱਛਰ ਤੱਕ, ਸਥੂਲ ਤੋਂ ਲੈ ਕੇ ਸੂਖਮ ਤੱਕ ਜਿੰਨੇ ਵੀ ਜੀ ਇਸ ਸੰਸਾਰ 'ਤੇ ਪੈਦਾ ਕੀਤੇ ਹੈ, ਜਿੰਨੇ ਵੀ ਜੀਵ ਸਾਡੇ ਹੈ, ਜਿਨ੍ਹਾਂ ਦੀ ਉਹ ਆਪ ਵਿਸ਼ੇਸ਼ ਕਰਕੇ ਪਾਲਣਾ ਕਰਦਾ ਹੈ, ਆਪ ਸੰਭਾਲ ਕਰਦਾ ਹੈ, ਜਿਨ੍ਹਾਂ ਨੂੰ ਸਾਰਿਆਂ ਨੂੰ ਰੋਜੀ ਅਤੇ ਰਿਜਕ ਅਪੜਾ ਰਿਹਾ ਹੈ, ਉਸ ਪਰਮੇਸ਼ਰ ਦੇ ਨਾਮ ਨੂੰ ਸੰਭਾਲਣਾ, ਉਸ ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰਨਾ, ਉਸ ਵਾਹਿਗੁਰੂ ਦੇ ਨਾਮ ਦਾ ਜਪ ਕਰਨਾ ਹੈ।
ਮੁਕਤ ਪਦਾਰਥ ਤਿੰਨ ਕਉ ਪਾਏ।
ਸਤਿਗੁਰੂ ਮਹਾਰਾਜ ਇੱਥੇ ਫਰਮਾਨ ਕਰਦੇ ਹੈ ਕਿ ਮੁਕਤੀ ਰੂਪ ਪਦਾਰਥ ਤਿੰਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਜੀਵਨ ਵਿੱਚ ਸੰਭਾਲਦੇ ਹੈ, ਭਾਵ ਆਪਣੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਹਨ। ਪ੍ਰੇਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਜਿਵੇਂ ਚਾਰ ਪਦਾਰਥ ਹਨ। ਧਰਮ ਅਰਥ ਕਾਮ ਮੋਖ, ਧਰਮ ਦੀ ਪ੍ਰਾਪਤੀ ਹੋਣੀ, ਧਨ ਦੀ ਵੀ ਜੀਵਨ ਵਿੱਚ ਪ੍ਰਾਪਤੀ ਹੋ ਜਾਣੀ, ਕਾਮਨਾਵਾਂ ਵੀ ਪੂਰੀਆਂ ਹੋ ਜਾਣੀਆਂ ਅਤੇ ਮੁਕਤੀ ਵੀ ਮਿਲ ਜਾਣੀ। ਗੁਰੂ ਘਰ ਵਿੱਚ ਚਾਰ ਪਦਾਰਥ ਹਨ, ਨਾਮ ਪਦਾਰਥ। ਪਹਿਲਾ ਪ੍ਰੇਮ ਪਦਾਰਥ, ਸੰਗਤ ਵਿੱਚ ਆ ਕੇ ਪ੍ਰੇਮ ਪੈਦਾ ਹੁੰਦਾ ਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ। ਇਉਂ ਪ੍ਰੇਮ ਵੀ ਜਿਹੜਾ ਮਿਲ ਜਾਣਾ, ਇਹ ਵੀ ਸਭ ਤੋਂ ਵੱਡਾ ਪਦਾਰਥ ਹੈ। ਔਰ ਫਿਰ ਗੁਰੂ ਸਾਹਿਬ ਦੇ ਦਰ ਤੋਂ ਨਾਮ ਮਿਲਣਾ, ਇਹ ਵੀ ਨਾਮ ਪਦਾਰਥ ਹੈ। ਨਾਮ ਨੂੰ ਪ੍ਰਾਪਤ ਕਰਕੇ ਫਿਰ ਗਿਆਨ ਪ੍ਰਾਪਤ, ਗਿਆਨ ਪਦਾਰਥ ਦੀ ਪ੍ਰਾਪਤੀ, ਪਰਮੇਸ਼ਰ ਨਾਲ ਅਭੇਦਤਾ ਹੋ ਆਉਣੀ, ਔਰ ਗਿਆਨ ਵਿੱਚੋਂ ਅੱਗੇ ਮੁਕਤੀ ਰੂਪ ਪਦਾਰਥ ਮਿਲਣਾ। ਇਸ ਕਰਕੇ ਇੱਥੇ ਸਤਿਗੁਰੂ ਜ਼ਿਕਰ ਕਰਦੇ ਹੈ ਕਿ ਮੁਕਤੀ ਰੂਪ ਜਿਹੜਾ ਸਭ ਤੋਂ ਵੱਡਾ ਪਦਾਰਥ ਹੈ, ਦੁਨੀਆ ਤਾਂ ਸੰਸਾਰ ਦੇ ਪਦਾਰਥਾਂ ਨੂੰ ਤਰਜੀਹ ਦਿੰਦੀ ਹੈ, ਪਰ ਪ੍ਰਭੂ ਦੇ ਪਿਆਰੇ ਸਾਧ ਸੰਗਤ ਜੀ ਮੁਕਤੀ ਰੂਪ ਪਦਾਰਥ ਨੂੰ ਹੀ ਸਤਿਗੁਰੂ ਦੇ ਦਰ ਤੋਂ ਮੰਗਦੇ ਹੈ। ਇਸ ਕਰਕੇ ਮੁਕਤੀ ਰੂਪ ਪਦਾਰਥ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਜਿਹੜੇ ਅੱਠੇ ਪਹਿਰ ਪਰਮੇਸ਼ਰ ਦੇ ਨਾਮ ਨੂੰ ਸੰਭਾਲਦੇ ਹਨ।
ਹਰ ਕੈ ਨਾਮ ਰੱਤੇ ਲਿਵ ਲਾਏ,
ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿੱਚ ਜਿਨ੍ਹਾਂ ਦਾ ਮਨ ਰੰਗਿਆ ਗਿਆ, ਜਿਨ੍ਹਾਂ ਦਾ ਮਨ ਰੰਗਿਆ ਗਿਆ ਉਹਨਾਂ ਦੀ ਸੁਰਤ ਲੱਗ ਗਈ। ਲਿਵ ਦਾ ਅਰਥ ਇੱਥੇ ਸੁਰਤ ਹੈ, ਉਹਨਾਂ ਦੀ ਸੁਰਤ ਵਾਹਿਗੁਰੂ ਦੇ ਨਾਮ ਨਾਲ ਲੱਗੀ ਹੋਈ ਹੈ, ਇਸੇ ਕਰਕੇ ਨਾਮ ਦਾ ਰੰਗ ਉਹਨਾਂ ਉੱਤੇ ਚੜ ਗਿਆ। ਜਿਨ੍ਹਾਂ ਤੇ ਚੜ ਗਿਆ ਉਹਨਾਂ ਨੂੰ ਮੁਕਤੀ ਰੂਪ ਪਦਾਰਥ ਮਿਲ ਜਾਂਦਾ ਹੈ, ਪ੍ਰਾਪਤ ਹੋ ਜਾਂਦਾ ਹੈ।
ਗੁਰ ਸੇਵਾ ਤੇ ਹਰ ਨਾਮ ਧਨ ਪਾਵੈ।
ਗੁਰਸਿੱਖ ਜਗਿਆਸੂ ਬੇਨਤੀ ਕਰਦਾ, ਮਹਾਰਾਜ ਇਹ ਨਾਮ ਤੁਹਾਨੂੰ ਪ੍ਰਾਪਤ ਕਰਨ ਦਾ ਹੋਰ ਕੋਈ ਯੁਗਤੀ ਤਰੀਕਾ ਢੰਗ ਵੀ ਹੈ? ਤਾਂ ਸਤਿਗੁਰੂ ਦੱਸਦੇ ਆ, ਭਾਈ ਗੁਰਾਂ ਦੇ ਦਰ ਦੀ ਸੇਵਾ ਕਰਨ ਦੇ ਨਾਲ ਜਦੋਂ ਗੁਰੂ ਸਾਹਿਬ ਦੀ ਪ੍ਰਸੰਨਤਾ ਹੋ ਆਉਂਦੀ ਹੈ, ਫਿਰ ਇਹ ਨਾਮ ਰੂਪ ਧਨ ਗੁਰੂ ਸਾਹਿਬ ਦੇ ਦਰ ਤੋਂ ਪ੍ਰਾਪਤ ਹੋ ਜਾਂਦਾ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ, ਜਿਸ ਸਮੇਂ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਹਜ਼ੂਰ ਸੇਵਾ ਕਰਵਾ ਰਹੇ ਸਨ, ਇੱਕ ਗੁਰਸਿੱਖ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ, ਬੜੇ ਦਰੂਡੇ ਦੂਰ ਦਰੇਡੇ ਦੇ ਇਲਾਕੇ ਵਿੱਚੋਂ, ਨਮਸਕਾਰ ਕੀਤੀ ਔਰ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮੇਰੇ 'ਤੇ ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ, ਗੁਰਸਿੱਖਾ ਜੇ ਕਿਰਪਾ ਚਾਹੁੰਦਾ ਫਿਰ ਸਰੋਵਰ ਦੀ ਸੇਵਾ ਸੰਗਤਾਂ ਕਰਦੀਆਂ ਹਨ, ਸੇਵਾ ਵਿੱਚ ਲੱਗ, ਸੇਵਾ ਕਰ, ਟੋਕਰੀ ਢੋਇਆ ਕਰ, ਸਾਰਾ ਦਿਨ ਸੇਵਾ ਕਰਿਆ ਕਰ। ਜਿੱਥੇ ਹੋਰ ਸੰਗਤ ਸੇਵਾ ਕਰਦੀ ਹੈ ਉੱਥੇ ਤੂੰ ਵੀ ਸਰੋਵਰ ਵਿੱਚ ਸੇਵਾ ਕਰਿਆ ਕਰ। ਉਦੋਂ ਸਰੋਵਰ ਨੂੰ ਬਣਾਉਣ ਦੀ ਸਤਿਗੁਰੂ ਮਹਾਰਾਜ ਸੇਵਾ ਕਰਵਾ ਰਹੇ ਸਨ, ਸਰੋਵਰ ਨੂੰ ਪੱਕਿਆਂ ਕਰਾਉਣ ਦੀ ਸੇਵਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਹਰਿਮੰਦਰ ਸਾਹਿਬ ਜੀ ਦੀ ਸੇਵਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਰਵਾਈ, ਔਰ ਪਹਿਲਾਂ ਸਰੋਵਰ ਦੀ ਜਿਹੜੀ ਖੁਦਾਈ ਕਰਾਈ, ਸੇਵਾ ਕਰਾਈ, ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਨੂੰ ਪਾ ਕੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਇਸ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾਉਣਾ ਕੀਤੀ। ਗੁਰਸਿੱਖ ਸੇਵਾ ਵਿੱਚ ਲੱਗ ਜਾਂਦਾ, ਕਈ ਮਹੀਨੇ ਸੇਵਾ ਵਿੱਚ ਲੱਗਿਆ ਹੋ ਗਏ। ਇੱਕ ਦਿਨ ਸਿਰ 'ਤੇ ਭਾਰੀ ਟੋਕਰੀ ਮਿੱਟੀ ਦੀ ਚੁੱਕੀ ਹੋਈ ਹੈ ਔਰ ਸਰੀਰ ਦੇ ਬਸਤਰ ਪੁਰਾਣੇ ਹੋ ਕੇ ਫਟ ਚੁੱਕੇ ਹਨ ਔਰ ਮਿੱਟੀ ਪੈ ਕੇ ਚਿਹਰਾ ਅਤੇ ਸਾਰਾ ਸਰੀਰ ਮਿੱਟੀ ਦੇ ਨਾਲ ਭਰ ਚੁੱਕਾ ਹੈ, ਮੁੜਕਾ ਵੀ ਚੋ ਰਿਹਾ ਹੈ। ਇਤਨੀ ਕਠਿਨ ਘਾਲਣਾ ਨੂੰ ਵੇਖ ਕੇ ਆਪ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਹ ਸਿੱਖ ਕੋਲ ਆਉਂਦੇ ਹੈ। ਸਿੱਖ ਨੂੰ ਕਹਿਣ ਲੱਗੇ, ਗੁਰਸਿੱਖਾ ਤੇਰੀ ਸੇਵਾ ਗੁਰੂ ਘਰ ਵਿੱਚ ਪ੍ਰਵਾਨ ਹੋ ਗਈ ਹੈ, ਤੂੰ ਬੜੀ ਕਠਿਨ ਸੇਵਾ ਕੀਤੀ ਹੈ, ਤੇਰੀ ਕੀ ਇੱਛਾ ਹੈ, ਜੋ ਤੂੰ ਚਾਹੁੰਦਾ ਸਾਡੇ ਕੋਲੋਂ ਪ੍ਰਾਪਤ ਕਰ ਲੈ। ਜੇ ਦੁਨੀਆਂ ਦੇ ਵਿੱਚ ਤੈਨੂੰ ਰਾਜ ਭਾਗ ਚਾਹੀਦਾ ਤਾਂ ਤੈਨੂੰ ਰਾਜ ਬਖਸ਼ ਦਿੰਦੇ ਹਾਂ। ਇਹ ਸੇਵਾ ਵਿੱਚੋਂ ਸਾਧ ਸੰਗਤ ਜੀ ਸੰਸਾਰ ਦੇ ਸੁੱਖ ਵੀ ਪ੍ਰਾਪਤ ਹੋ ਜਾਂਦੇ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾਏ। ਹਸਤੀ ਸਿਰ ਜਿਉਂ ਅੰਕੁਸ਼ ਹੈ ਅਹਿਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਮਹਾਰਾਜਾ ਰਣਜੀਤ ਸਿੰਘ ਜੀ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੀਆਂ ਸੇਵਾਵਾਂ ਕੀਤੀਆਂ ਔਰ ਕਿੱਡਾ ਵੱਡਾ ਰਾਜ ਪ੍ਰਾਪਤ ਹੋਇਆ। ਅੱਜ ਉਹਨਾਂ ਦੇ ਮਹਾਨ ਸਿੱਖ ਜਰਨੈਲ ਜਿਹੜੇ ਸਿੱਖ ਰਾਜ ਦੇ ਥੰਮ ਮੰਨੇ ਜਾਂਦੇ ਸਨ, ਕੌਮ ਦੇ ਮਹਾਨ ਜਰਨੈਲ ਜਰਨੈਲ ਸਰਦਾਰ ਬਾਬਾ ਹਰੀ ਸਿੰਘ ਜੀ ਨਲੂਆ, ਉਹਨਾਂ ਦੀ ਸ਼ਹਾਦਤ ਦਾ ਦਿਨ ਹੈ। 30 ਅਪ੍ਰੈਲ 1837 ਨੂੰ ਜਮਰੌਦ ਦੇ ਕਿਲ੍ਹੇ ਵਿੱਚ ਮੁਗਲ ਪਠਾਣਾ ਦੇ ਨਾਲ ਜੰਗ ਕਰਦਿਆਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਕਿੱਡੇ ਵੱਡੇ ਕੌਮ ਦੇ ਮਹਾਨ ਜਰਨੈਲ ਹੋਏ। ਸਤ ਸੰਗਤ ਜੀ, ਜਰਮਨ ਦੇ ਵਿੱਚ ਇੱਕ ਵਾਰੀ ਬਹੁਤ ਵੱਡੀ ਕਾਨਫਰੰਸ ਹੋਈ। ਉਸ ਕਾਨਫਰੰਸ ਦਾ ਇੱਕ ਵਿਸ਼ਾ ਰੱਖਿਆ ਗਿਆ ਕਿ ਦੁਨੀਆ ਵਿੱਚ ਮਹਾਨ ਜੇਤੂ ਜਰਨੈਲ ਸਭ ਤੋਂ ਵੱਡਾ ਔਰ ਸ਼੍ਰੋਮਣੀ ਕੌਣ ਹੋਇਆ। ਵੱਡੇ ਵੱਡੇ ਵਿਦਵਾਨ ਆਏ, ਕਿਸੇ ਨੇ ਨੈਪੋਲੀਅਨ ਦਾ ਜ਼ਿਕਰ ਕੀਤਾ, ਕਿਸੇ ਨੇ ਹਿਟਲਰ ਦਾ ਜ਼ਿਕਰ ਕੀਤਾ, ਕਿਸੇ ਨੇ ਮਹਾਰਾਣਾ ਪ੍ਰਤਾਪ ਵਰਗੇ ਜਰਨੈਲਾਂ ਦਾ ਜ਼ਿਕਰ ਕੀਤਾ, ਸ਼ਿਵਾਜੀ ਮਰਹੱਟਾ ਦਾ ਜ਼ਿਕਰ ਕੀਤਾ। ਔਰ ਉਸ ਸਮੇਂ ਕਿਸੇ ਇੱਕ ਬਹੁਤ ਵੱਡੇ ਵਿਦਵਾਨ ਨੇ ਸਾਰੇ ਵਿਚਾਰਾਂ ਨੂੰ ਸੁਣਨ ਤੋਂ ਬਾਅਦ ਉਸ ਨੇ ਆਪਣੇ ਭਾਸ਼ਣ ਵਿੱਚ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਜ਼ਿਕਰ ਕੀਤਾ। ਉਹ ਕਹਿਣ ਲੱਗਾ, ਦੁਨੀਆ ਵਿੱਚ ਵੱਡੇ ਵੱਡੇ ਜਰਨੈਲ ਹੋਏ, ਮੈਂ ਮੰਨਦਾ ਇਹਨਾਂ ਨੇ ਵੱਡੇ ਵੱਡੇ ਮੁਲਕਾਂ 'ਤੇ ਰਾਜ ਕੀਤਾ, ਪਰ ਅੱਜ ਤੱਕ ਦਰਾ ਖੈਬਰ ਦੀਆਂ ਚੋਟੀਆਂ ਉੱਤੇ, ਅਫਗਾਨ ਦੀ ਧਰਤੀ ਉੱਤੇ ਦੁਨੀਆ ਦੀਆਂ ਵੱਡੀਆਂ ਵੱਡੀਆਂ ਹਕੂਮਤਾਂ ਵੀ ਉੱਥੇ ਆਪਣੇ ਰਾਜ ਦਾ ਝੰਡਾ ਨਹੀਂ ਝੁਲਾ ਸਕੀਆਂ। ਜੇ ਕਿਸੇ ਨੇ ਉਸ ਧਰਤੀ 'ਤੇ ਆਪਣੇ ਰਾਜ ਦਾ ਝੰਡਾ ਝੁਲਾਇਆ, ਕੇਸਰੀ ਨਿਸ਼ਾਨ ਸਾਹਿਬ ਝੁਲਾਇਆ, ਤਾਂ ਕੇਵਲ ਉਹ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੇ ਹਿੱਸੇ ਗੱਲ ਆਈ ਹੈ ਕਿ ਦਰਾ ਖੈਬਰ ਦੀਆਂ ਪਹਾੜੀਆਂ ਉੱਤੇ ਅਫਗਾਨ ਰਾਜ ਵਿੱਚ ਵੀ ਉਹਨਾਂ ਨੇ ਖਾਲਸੇ ਦਾ ਸਿੱਖਾਂ ਦਾ ਰਾਜ ਸਥਾਪਿਤ ਕੀਤਾ। ਇਸ ਕਰਕੇ ਮੈਂ ਦੁਨੀਆ ਦਾ ਸਭ ਤੋਂ ਵੱਡਾ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਨੂੰ ਮੰਨਦਾ। ਔਰ ਉਹ ਸਾਰੀ ਸਭਾ, ਸਾਰੀ ਕਾਨਫਰੰਸ ਇਸ ਗੱਲ 'ਤੇ ਸਹਿਮਤ ਹੋਈ ਕਿ ਅਸੀਂ ਵੀ ਇਸ ਗੱਲ ਨਾਲ ਸਹਿਮਤ ਹਾਂ ਕਿ ਦੁਨੀਆ ਵਿੱਚ ਜੇ ਕੋਈ ਸਭ ਤੋਂ ਵੱਡਾ ਜਰਨੈਲ ਹੋਇਆ, ਜੇਤੂ ਜਰਨੈਲ ਹੋਇਆ, ਮਹਾਨ ਜਰਨੈਲ ਹੋਇਆ, ਜਿਸ ਦਾ ਪਰਬਤ ਵਰਗਾ ਸੀਨਾ ਸੀ, ਉਹ ਸੀ ਸਿੱਖਾਂ ਦਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ। ਸੋ ਸਾਧ ਸਿੰਘ ਜੀ, ਅਫਗਾਨ ਦੀਆਂ ਸਵਾਣੀਆਂ ਜਦੋਂ ਬੱਚਾ ਰੋਂਦਾ ਤਾਂ ਉਸੇ ਵਕਤ ਇਹ ਬਚਨ ਕਿਹਾ ਕਰਦੀਆਂ, ਨਲੂਆ ਸਰਦਾਰ ਆਇਆ, ਇੰਨਾ ਬਚਨ ਹੀ ਕਹਿਣਾ ਅਤੇ ਬੱਚੇ ਨੇ ਉੱਥੇ ਚੁੱਪ ਕਰ ਜਾਣਾ। ਐਡਾ ਵੱਡਾ ਤਹਿਤ ਸਰਦਾਰ ਹਰੀ ਸਿੰਘ ਨਲੂਏ ਦਾ ਜ਼ਾਲਮਾਂ ਦੀ ਧਰਤੀ 'ਤੇ ਜਰਵਾਣਿਆਂ ਦੇ ਪਰਿਵਾਰਾਂ ਤੱਕ ਸੀ। ਇਹ ਐਡੀ ਵੱਡੀ ਸ਼ਕਤੀ, ਐਡਾ ਵੱਡਾ ਪ੍ਰਤਾਪ ਇਹਨਾਂ ਕੌਮ ਦੇ ਜਰਨੈਲਾਂ ਨੂੰ, ਇਹ ਸ਼ਕਤੀ ਕਿੱਥੋਂ ਮਿਲੀ? ਇਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਮ੍ਰਿਤ ਸਰੋਵਰ ਵਿੱਚੋਂ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੀਆਂ ਸੇਵਾਵਾਂ ਕਰਨ ਦੇ ਨਾਲ। ਸਰਦਾਰ ਹਰੀ ਸਿੰਘ ਨਲੂਏ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਹ ਅਸਥਾਨ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਅੱਜ ਵੀ ਜਿਹੜੀਆਂ ਸੰਗਤਾਂ ਉੱਥੇ ਦਰਸ਼ਨ ਕਰਨ ਜਾਂਦੀਆਂ, ਸੈਂਕੜੇ ਸਾਲ ਹੋ ਗਏ, ਜਿੰਨੀ ਸ਼ਰਧਾ ਨਾਲ, ਜਿੰਨੇ ਪ੍ਰੇਮ ਨਾਲ, ਜਿੰਨੀ ਭਾਵਨਾ ਨਾਲ, ਜਿੰਨੇ ਉਤਸ਼ਾਹ ਨਾਲ, ਜਿੰਨੀ ਦੂਰ ਅੰਦੇਸ਼ੀ ਦੇ ਨਾਲ ਜਰਨੈਲ ਹਰੀ ਸਿੰਘ ਜੀ ਨਲੂਆ ਨੇ ਸਤਿਗੁਰਾਂ ਦੇ ਉਸ ਅਸਥਾਨ ਦੀ ਪੁਖਤਾ ਸੇਵਾ ਕਰਵਾਈ, ਅੱਜ ਵੀ ਉਹ ਸੇਵਾ, ਉਹ ਇਮਾਰਤਾਂ ਜਿਉਂਦਿਆਂ ਤਿਉਂ ਸੰਗਤਾਂ ਜਾ ਕੇ ਦਰਸ਼ਨ ਕਰਦੀਆਂ ਹਨ। ਅਤੇ ਇੰਨੀ ਮਜ਼ਬੂਤੀ ਉਸ ਅਸਥਾਨ ਦੀ ਸੇਵਾ ਵਿੱਚ ਕੀਤੀ ਗਈ ਕਿ ਸਦੀਆਂ ਤੱਕ ਵੀ ਉਸ ਅਸਥਾਨ ਦੀ ਕੋਈ ਨੀਂਹ ਨਹੀਂ ਹਿੱਲ ਸਕਦੀ, ਔਰ ਸਦੀਆਂ ਤੱਕ ਉਹ ਅਸਥਾਨ ਕਦੇ ਜਰਜਰਾ ਨਹੀਂ ਹੋ ਸਕਦਾ। ਆਪ ਇਹਨਾਂ ਸਿੱਖ ਜਰਨੈਲਾਂ ਨੇ ਸਤਿਗੁਰਾਂ ਦੇ ਅਸਥਾਨਾਂ ਲਈ ਸਿਰਾਂ 'ਤੇ ਟੋਕਰੀਆਂ ਢੋਈਆਂ, ਆਪ ਹੱਥੀਂ ਸੇਵਾਵਾਂ ਕੀਤੀਆਂ। ਸੋ ਸਾਧ ਸਿੰਘ ਜੀ, ਐਵੇਂ ਸਿੱਖ ਰਾਜ ਐਵੇਂ ਨਹੀਂ ਇੰਨੀਆਂ ਬੁਲੰਦੀਆਂ 'ਤੇ ਗਿਆ। ਸਿੱਖ ਰਾਜ ਦੇ ਬਾਨੀਆਂ ਨੇ, ਸਿੱਖ ਰਾਜ ਦੇ ਆਗੂਆਂ ਨੇ, ਸਿੱਖ ਰਾਜ ਦੇ ਜਰਨੈਲਾਂ ਨੇ ਆਪਣਾ ਜਿਹੜਾ ਹਮੇਸ਼ਾ ਵਾਸਤੇ ਮਸਤਕ ਉਹ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਰੱਖਿਆ। ਉਹਨਾਂ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਬਾਣੀ ਦਾ ਓਟ ਆਸਰਾ ਲੈ ਕੇ, ਗੁਰੂ ਕੀ ਬਾਣੀ ਦੀ ਸ਼ਕਤੀ ਦੇ ਆਸਰੇ ਗੁਰੂ ਨੂੰ ਸਮਰਪਿਤ ਹੋ ਕੇ ਇਹ ਮਹਾਨ ਕੌਮ ਦੀਆਂ ਉਹਨਾਂ ਨੇ ਘਾਲਣਾ ਘਾਲ ਘਾਲ ਕੇ ਕੌਮ ਦਾ ਸਿੱਕਾ ਕੌਮ ਦਾ ਰਾਜ ਇਸ ਧਰਤੀ ਦੇ ਉੱਤੇ ਸਥਾਪਿਤ ਕੀਤਾ। ਐਡਾ ਵੱਡਾ ਨਿਤਨੇਮ, ਅੰਮ੍ਰਿਤ ਵੇਲੇ ਉੱਠ ਕੇ ਆਪ ਇਸ਼ਨਾਨ ਕਰਨਾ ਔਰ ਆਪਣੇ ਨਾਲ ਦੇ ਸਾਥੀਆਂ ਨੂੰ ਆਪਣੇ ਹੱਥੀ ਖੂਹਾਂ ਦੇ ਵਿੱਚੋਂ ਜਲ ਕੱਢ ਕੇ ਇਸ਼ਨਾਨ ਕਰਾਉਣਾ। ਜੇ ਕਿਤੇ ਜੰਗ ਵਿੱਚ ਚਲੇ ਗਏ ਤਾਂ ਕਈ ਕਈ ਦਿਨ ਪ੍ਰਸ਼ਾਦਾ ਨਾ ਮਿਲਣਾ, ਭੁੱਜੇ ਛੋਲੇ ਜਿਨ੍ਹਾਂ ਨੂੰ ਖਾਲਸਾ ਬਦਾਮ ਦੀ ਸੰਗਿਆ ਦਿੰਦਾ, ਉਹ ਬਦਾਮ ਆਪ ਮੁੱਠ ਮੁੱਠ ਨਾਲ ਦੇ ਸਿੰਘਾਂ ਨੂੰ ਵਰਤਾ ਕੇ ਜੇ ਮਿਲ ਗਈ ਤਾਂ ਛਕ ਲੈਣੀ, ਨਹੀਂ ਤਾਂ ਠੰਡਾ ਜਲ ਪੀ ਕੇ ਸ਼ੁਕਰਾਨਾ ਕਰਕੇ ਲੱਕ ਬੰਨ ਕੇ ਮੈਦਾਨੇ ਜੰਗ ਵਿੱਚ ਜ਼ਾਲਮਾਂ ਨਾਲ ਦੋ ਹੱਥ ਕਰਨ ਤੁਰ ਪੈਣਾ। ਐਸੇ ਐਸੇ ਮਹਾਨ ਕੌਮੀ ਜਰਨੈਲ ਹੋਏ ਜਿਨ੍ਹਾਂ ਨੇ ਪੰਥ ਦੀਆਂ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ। ਉਹਨਾਂ ਵਿੱਚੋਂ ਕੌਮ ਦੇ ਮਹਾਨ ਜਰਨੈਲ, ਸ਼ਹੀਦ ਜਰਨੈਲ ਸਰਦਾਰ ਹਰੀ ਸਿੰਘ ਜੀ ਨਲੂਆ ਦਾ ਅੱਜ ਸ਼ਹੀਦੀ ਦਿਹਾੜਾ ਸੰਗਤਾਂ ਬੜੀ ਸ਼ਰਧਾ ਨਾਲ ਮਨਾ ਰਹੀਆਂ ਹਨ। ਔਰ ਇਸ ਅਸਥਾਨ 'ਤੇ ਵੀ ਕਥਾ ਤੋਂ ਬਾਅਦ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਰਨੈਲ ਸਰਦਾਰ ਹਰੀ ਸਿੰਘ ਜੀ ਨਲੂਆ ਦੀ ਯਾਦ ਵਿੱਚ ਦੀਵਾਨ ਸਜਾਇਆ ਜਾਣਾ ਔਰ ਅਖੰਡ ਪਾਠ ਸਾਹਿਬ ਚੱਲ ਰਹੇ ਹੈ ਜਿਨ੍ਹਾਂ ਦੇ ਭੋਗ ਪਾਏ ਜਾਣੇ ਹਨ। ਸੋ ਸਾਧ ਸੰਗਤ ਜੀ, ਇਸ ਕਰਕੇ ਸਤਿਗੁਰੂ ਫਰਮਾਨ ਕਰਦੇ ਹੈ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ। ਉਹ ਸਿੱਖ ਨੂੰ ਮਹਾਰਾਜ ਕਹਿਣ ਲੱਗੇ, ਸਿੱਖਾ ਤੈਨੂੰ ਰਾਜ ਬਖਸ਼ ਦੀਏ। ਕਹਿਣ ਲੱਗਾ, ਮਹਾਰਾਜ ਰਾਜ ਤਾਂ ਚਾਰ ਦਿਨਾਂ ਦੀ ਸੁੱਖਾਂ ਦੀ ਖੇਡ ਹੈ, ਮਹਾਰਾਜ ਮੈਨੂੰ ਐਸਾ ਰਾਜ ਦਿਓ ਜਿਹੜਾ ਲੋਕ ਪ੍ਰਲੋਕ ਦੇ ਵਿੱਚ ਮੇਰਾ ਰਾਜ ਬਣਿਆ ਰਹੇ। ਫਿਰ ਮਹਾਰਾਜ ਕਹਿਣ ਲੱਗੇ, ਤੈਨੂੰ ਧਨ ਬਖਸ਼ ਦੀਏ। ਕਹਿਣ ਲੱਗਾ, ਮਹਾਰਾਜ ਇਹ ਧਨ ਤਾਂ ਚਾਰ ਦਿਨਾਂ ਦੀ ਖੇਡ ਹੈ, ਇਹ ਸਰੀਰ ਦੇ ਹੁੰਦਿਆਂ ਧਨ ਵੀ ਜਿੰਨਾ ਚਿਰ ਸਰੀਰ ਚੱਲਦਾ ਉਨਾ ਚਿਰ ਲੋੜਾਂ ਪੂਰੀਆਂ ਕਰਨ ਵਾਸਤੇ ਹੈ। ਕਈ ਵਾਰੀ ਇਹੀ ਧਨ ਮਨੁੱਖ ਨੂੰ ਗਲਤ ਰਸਤੇ ਕੁਸੰਗਤ ਵਿੱਚ ਪਾ ਕੇ ਬਰਬਾਦੀ ਦਾ ਕਾਰਨ ਬਣ ਜਾਂਦਾ। ਮਹਾਰਾਜ ਮੈਨੂੰ ਧਨ ਵੀ ਨਹੀਂ ਚਾਹੀਦਾ। ਫਿਰ ਸਤਿਗੁਰੂ ਕਹਿਣ ਲੱਗੇ, ਤੈਨੂੰ ਰਿੱਧੀਆਂ ਸਿੱਧੀਆਂ ਬਖਸ਼ ਦਈਏ, ਤੇਰੀ ਦੁਨੀਆ ਵਿੱਚ ਬੜੀ ਪੂਜਾ ਹੋਏਗੀ। ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਹਾਡੀ ਸੇਵਾ ਕਰਕੇ ਮੈਨੂੰ ਐਡੀ ਆਤਮਿਕ ਤ੍ਰਿਪਤੀ ਪ੍ਰਾਪਤ ਹੋ ਗਈ ਹੈ, ਮੈਨੂੰ ਦੁਨੀਆ ਵਿੱਚ ਆਪਣੀ ਪ੍ਰਭਤਾ ਦੀ ਵੀ ਪੂਜਾ ਦੀ ਵੀ ਲੋੜ ਨਹੀਂ। ਫਿਰ ਮਹਾਰਾਜ ਕਹਿੰਦੇ, ਤੈਨੂੰ ਸਿੱਧ ਬਣਾ ਦਈਏ, ਇੰਨੀ ਸ਼ਕਤੀ ਦਾ ਮਾਲਕ ਹੋਇਆ ਕਰੇਗਾ ਕਿ ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾ ਆਓ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ। ਐਡਾ ਵੱਡਾ ਤੈਨੂੰ ਸਿੱਧ ਬਣਾ ਦਈਏ। ਸਿੱਖ ਨੇ ਹੱਥ ਜੋੜੇ, ਮਹਾਰਾਜ ਕਿਰਪਾ ਕਰੋ, ਜੇ ਤਰੁੱਠੇ ਹੋ ਕਿਰਪਾ ਦੇ ਘਰ ਵਿੱਚ ਆਏ ਹੋ ਤਾਂ ਮਹਾਰਾਜ ਮੈਨੂੰ ਨਾਮ ਰੂਪ ਧਨ, ਇਹ ਨਾਮ ਰੂਪ ਪਦਾਰਥ ਮੇਰੀ ਝੋਲੀ ਵਿੱਚ ਪਾਓ। ਧੰਨ ਗੁਰੂ ਅਮਰਦਾਸ ਸਾਹਿਬ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇੰਨੇ ਪ੍ਰਸੰਨ ਹੋਏ, ਕਹਿਣ ਲੱਗੇ, ਸਿੱਖਾ ਇਸ ਅੰਮ੍ਰਿਤ ਸਰੋਵਰ ਦੀ ਤੂੰ ਸੇਵਾ ਕੀਤੀ ਹੈ, ਇਸ ਸੇਵਾ ਕਰਕੇ ਤੈਨੂੰ ਹਮੇਸ਼ਾ ਲਈ ਅਸੀਂ ਨਾਮ ਰੂਪ ਧਨ ਬਖਸ਼ਦੇ ਹਾਂ। ਇਸ ਨਾਮ ਰੂਪ ਧਨ ਨੂੰ ਪ੍ਰਾਪਤ ਕਰਕੇ ਤੇਰਾ ਲੋਕ ਵੀ ਸਫਲਾ, ਪ੍ਰਲੋਕ ਵੀ ਸਫਲਾ। ਐਸ ਲੋਕ ਵਿੱਚ ਵੀ ਜਿਹਨੂੰ ਨਾਮ ਧਨ ਪ੍ਰਾਪਤ ਹੋ ਜਾਂਦਾ ਉਹਨੂੰ ਐਸ ਲੋਕ ਦੇ ਵੀ ਸਾਰੇ ਸੁੱਖ ਉਹਦੇ ਚਰਨਾਂ ਵਿੱਚ ਆ ਕੇ ਡਿੱਗ ਪੈਂਦੇ ਹੈ, ਉਹਦੇ ਚਰਨਾਂ ਵਿੱਚ ਹਾਜ਼ਰ ਹੋ ਜਾਂਦੇ ਹੈ। ਪ੍ਰਲੋਕ ਵਿੱਚ ਵੀ ਉਹਨੂੰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਹੁੰਦੀ ਹੈ, ਤੇਰੀਆਂ ਕੁਲਾਂ ਵੀ ਉਧਰੀਆਂ, ਤੂੰ ਨਿਹਾਲ 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 ਹੋਇਓ ਕਿ ਤੂੰ ਇਹ ਮਹਾਨ ਸੇਵਾ ਕਰਕੇ ਸਾਡੀ ਹਿਰਦੇ ਵਿੱਚੋਂ ਪ੍ਰਸੰਨਤਾ ਪ੍ਰਾਪਤ ਕੀਤੀ। ਇਉਂ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ। ਗੁਰੂ ਸਾਹਿਬ ਜੀ ਦੇ ਦਰ ਦੀ ਸੇਵਾ ਕਰਨੇ ਕਰਕੇ ਜਦੋਂ ਗੁਰੂ ਸਾਹਿਬ ਪ੍ਰਸੰਨ ਹੋ ਜਾਂਦੇ ਹੈ ਫਿਰ ਭਾਈ ਨਾਮ ਰੂਪ ਧਨ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ ਜਗਿਆਸੂ ਨੂੰ।
ਅੰਤਰ ਪਰਗਾਸ ਹਰ ਨਾਮ ਧਿਆਵੇ।
ਜਿਹੜੇ ਅੱਠੇ ਪੈਰ ਸੁਰਤ ਵਿੱਚ ਨਾਮ ਨੂੰ ਧਿਆਉਂਦੇ ਹੈ, ਨਾਮ ਵਿੱਚ ਹੀ ਜਿਨ੍ਹਾਂ ਦਾ ਧਿਆਨ ਜੁੜ ਗਿਆ ਉਹਨਾਂ ਦੇ ਅੰਤਹਿਕਰਨ ਵਿੱਚ ਕੋਟ ਸੂਰ ਨਾਨਕ ਪ੍ਰਗਾਸ, ਕਰੋੜਾਂ ਸੂਰਜਾਂ ਵਰਗਾ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਪਾਸ ਇੱਕ ਵਾਰੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਬੇਨਤੀ ਕੀਤੀ ਕਿ ਮਹਾਂਪੁਰਖੋ, ਕਈ ਵਾਰੀ ਮੈਂ ਵੇਖਦਾ ਜਦੋਂ ਮੈਂ ਪੰਜ ਗ੍ਰੰਥੀ ਦਾ ਨਿਤਨੇਮ ਕਰਨ ਲੱਗਦਾ, ਅੰਮ੍ਰਿਤ ਵੇਲੇ ਪੰਜ ਬਾਣੀਆਂ ਪੰਜ ਗ੍ਰੰਥੀ ਦਾ ਨਿਤਨੇਮ ਕਰਿਆ ਕਰਦੇ ਸਨ ਮਹਾਂਪੁਰਖ, ਕਹਿੰਦੇ ਜਦੋਂ ਮੈਂ ਅੰਮ੍ਰਿਤ ਵੇਲੇ ਨਿਤਨੇਮ ਕਰਦਾ ਕਈ ਵਾਰੀ ਦੀਵਾ ਬੁੱਝ ਜਾਂਦਾ, ਕਈ ਵਾਰੀ ਲਾਈਟ ਚਲੀ ਜਾਂਦੀ ਹੈ, ਤਾਂ ਐਸਾ ਪ੍ਰਕਾਸ਼ ਹੋ ਜਾਂਦਾ ਕਿ ਮੈਂ ਉਹ ਆਪਣੇ ਆਪ ਗੁਰਬਾਣੀ ਦੇ ਅੱਖਰ ਜਿਹੜੇ ਹੈ ਉਹ ਬਿਜਲੀ ਦੀ ਤਰ੍ਹਾਂ ਚਮਕਣ ਲੱਗ ਜਾਂਦੇ। ਉਸ ਪ੍ਰਕਾਸ਼ ਵਿੱਚ ਮੈਂ ਸਾਰਾ ਨਿਤਨੇਮ ਕਰ ਲੈਂਦਾ। ਮਹਾਂਪੁਰਖ ਕਹਿਣ ਲੱਗੇ, ਭਾਈ ਜਰਨੈਲ ਸਿੰਘ ਜੀ, ਇਹ ਅਜਰ ਵਸਤੂ ਹੈ ਪਰਮੇਸ਼ਰ ਦੇ ਨਾਮ ਦੀ, ਗੁਰਬਾਣੀ ਦੀ, ਜੇ ਇਹਨੂੰ ਜਰ ਕੇ ਰੱਖੀਏ, ਭਾਣਾ ਮੰਨੀਏ ਪਰਮੇਸ਼ਰ ਦਾ, ਤਾਂ ਇੱਕ ਦਿਨ ਗੁਰੂ ਦੇ ਸਿੱਖ ਵਿੱਚ, ਗੁਰੂ ਦੇ ਸਿੱਖ ਦੇ ਹਿਰਦੇ ਵਿੱਚ ਇਸ ਨਾਮ ਦਾ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਹੋ ਜਾਂਦਾ ਹੈ। ਕਰੋੜਾਂ ਸੂਰਜਾਂ ਦਾ ਵੀ ਓਨਾ ਪ੍ਰਕਾਸ਼ ਨਹੀਂ ਜਿੰਨਾ ਗੁਰਮੁਖਾਂ ਦੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਆਉਂਦਾ ਹੈ। ਸੂਰਜ ਦਾ ਪ੍ਰਕਾਸ਼ ਦੁਨੀਆਂ ਦੀਆਂ ਵਸਤੂਆਂ ਦਿਖਾ ਦਿੰਦਾ, ਪਰ ਨਾਮ ਦਾ ਪ੍ਰਕਾਸ਼ ਸਾਧ ਸੰਗਤ ਜੀ ਪ੍ਰਲੋਕ ਦੇ ਮਾਰਗ ਦੇ ਰਸਤੇ ਦੇ ਵਿੱਚ ਵੀ ਐਸਾ ਪ੍ਰਕਾਸ਼ ਦਿਖਾਉਂਦਾ ਕਿ ਜਨਮਾਂ ਜਨਮਾਂ ਦਾ ਅਗਿਆਨ ਦਾ ਹਨੇਰਾ ਦੂਰ ਕਰ ਦਿੰਦਾ। ਜਿਵੇਂ ਸੂਰਜ ਦੇ ਪ੍ਰਕਾਸ਼ ਨਾਲ ਹਨੇਰਾ ਦੂਰ ਹੋ ਜਾਂਦਾ, ਨਾਮ ਦੇ ਪ੍ਰਕਾਸ਼ ਨਾਲ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ। ਉਹਨਾਂ ਦੇ ਹਿਰਦੇ ਵਿੱਚ ਜਦੋਂ ਗੁਰਮੁਖਾਂ ਦੇ ਨਾਮ ਦਾ ਪ੍ਰਕਾਸ਼ ਹੋ ਆਉਂਦਾ ਹੈ ਤਾਂ ਉਹਨਾਂ ਦੇ ਅੰਦਰੋਂ ਅੰਤਹਿਕਰਨ ਵਿੱਚੋਂ ਹਿਰਦੇ ਵਿੱਚੋਂ ਅਗਿਆਨ ਦਾ ਹਨੇਰਾ ਨਿਵਿਰਤ ਹੋ ਜਾਂਦਾ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਇੱਥੇ ਸੰਤ ਪਦ ਦਾ ਜਿਹੜਾ ਅਰਥ ਹੈ ਗੁਰੂ ਸਾਹਿਬ ਦੁਆਰਾ ਹੈ ਕਿ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ ਫਿਰ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ, ਹਿਰਦੇ ਵਿੱਚ ਪ੍ਰਭੂ ਦੇ ਗਿਆਨ ਦਾ, ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਆਉਂਦਾ ਹੈ। ਇਉਂ ਵੀ ਜਿਹੜੇ ਅੱਠੇ ਪੈਰ ਨਾਮ ਦੇ ਵਿੱਚ ਬਿਰਤੀ ਧਿਆਨ ਲਾ ਕੇ ਰੱਖਦੇ ਹੈ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਹਰ ਰੰਗ ਗੂੜਾ ਧਨ ਫਿਰ ਹੋਏ।
ਔਰ ਸਾਧ ਸੰਗਤ ਜੀ, ਜਿਹੜਾ ਹਰੀ ਪਰਮੇਸ਼ਰ ਦੇ ਮਿਲਾਪ ਦਾ ਰੰਗ ਆਨੰਦ ਹੈ, ਇਹ ਹੋਰ ਵੀ ਗੂੜਾ ਗੂੜਾ ਰੰਗ ਉਹਨਾਂ ਤੇ ਚੜ ਜਾਂਦਾ। ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਤੇ ਜਿਨ੍ਹਾਂ ਉੱਤੇ ਰੰਗ ਗੂੜਾ ਹੋ ਕੇ ਚੜ ਜਾਂਦਾ ਉਹ ਫਿਰ ਪਤੀ ਰੂਪ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਹਨ, ਉਹ ਧਨ ਰੂਪ ਜਗਿਆਸੂ ਇਸਤਰੀਆਂ। ਧਨ ਫਿਰ ਹੋਏ ਜਗਿਆਸੂ ਰੂਪ ਇਸਤਰੀ ਨੂੰ, ਫਿਰ ਨਾਮ ਪਤੀ ਦਾ ਹੈ, ਪਿਆਰੇ ਪਤੀ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦਾ ਗੂੜਾ ਰੰਗ ਪ੍ਰਾਪਤ ਹੋ ਜਾਂਦਾ ਰੰਗ, ਉਹ ਆਨੰਦ ਅਭੇਦਤਾ ਦਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਜਾਂ ਇਉਂ ਕਹਿ ਲਓ, ਅਭਾਸ ਬਿਰਤੀ ਰੂਪ ਇਸਤਰੀ ਨੂੰ ਸਾਖੀ ਚੇਤਨ ਰੂਪ ਪਤੀ ਪਰਮੇਸ਼ਰ ਦੇ ਮਿਲਾਪ ਦਾ ਜਿਹੜਾ ਗੂੜਾ ਰੰਗ ਹੈ ਉਹ ਪ੍ਰਾਪਤ ਹੋ ਜਾਂਦਾ ਹੈ।
ਸਾਂਤ ਸੀਗਾਰ ਰਾਵੇ ਪ੍ਰਭ ਸੋਏ।
ਜਿਵੇਂ ਬੀਬੀਆਂ ਸ਼ਿੰਗਾਰ ਕਰਦੀਆਂ ਹਨ ਔਰ ਉਹ ਜਗਿਆਸੂ ਰੂਪ ਇਸਤਰੀ ਨੂੰ ਕਿਹੜੇ ਸ਼ਿੰਗਾਰ ਪ੍ਰਾਪਤ ਹੋਏ ਹੈ, ਸਭ ਤੋਂ ਪਹਿਲਾਂ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਗੂੜੇ ਰੰਗ ਦੀ ਜਿਹੜੀ ਝਲਕ ਹੈ ਜਾਂ ਉਹਦੀ ਨਿਸ਼ਾਨੀ ਕੀ ਹੈ ਕਿ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ, ਮਨ ਟਿਕ ਜਾਂਦਾ ਹੈ ਔਰ ਸ਼ੁਭ ਗੁਣਾਂ ਦਾ ਉਹਨਾਂ ਨੂੰ ਸ਼ਿੰਗਾਰ ਪ੍ਰਾਪਤ ਹੋ ਜਾਂਦਾ। ਸਤ ਸੰਤੋਖ, ਦਇਆ, ਧਰਮ, ਇਹ ਦੈਵੀ ਗੁਣ, ਸ਼ੁਭ ਗੁਣ, ਇਹ ਸ਼ਿੰਗਾਰ ਉਹਨਾਂ ਨੂੰ ਜੀਵਨ ਵਿੱਚ ਪ੍ਰਾਪਤ ਹੋ ਜਾਂਦੇ ਹਨ। ਦਾਨੇ ਪੁਰਸ਼ ਕਹਿੰਦੇ ਹੈ, ਔਗੁਣਾਂ ਨੂੰ ਕਰਨ ਨਾਲ ਬੰਦਾ ਦੁਖੀ ਹੁੰਦਾ, ਸ਼ੁਭ ਗੁਣਾਂ ਨੂੰ ਕਮਾਉਣ ਨਾਲ ਬੰਦਾ ਹਮੇਸ਼ਾ ਲਈ ਸੁਖੀ ਹੋ ਜਾਂਦਾ। ਇਸੇ ਤਰ੍ਹਾਂ ਉਹਨਾਂ ਨੂੰ ਸ਼ੁਭ ਗੁਣਾਂ ਦੇ ਸ਼ਿੰਗਾਰ ਲੱਗ ਗਏ ਜਾਂ ਪ੍ਰਾਪਤ ਹੋ ਗਏ, ਹਿਰਦਾ ਸ਼ਾਂਤ ਹੋ ਗਿਆ ਔਰ ਸੋਏ ਉਹ ਪ੍ਰਭੂ ਨੂੰ ਹਮੇਸ਼ਾ ਵਾਸਤੇ ਰਾਵੇ ਮਿਲ ਪੈਂਦੇ ਹਨ।
ਮੈਂ ਵਿੱਚ ਪ੍ਰਭ ਕੋਈ ਨਾ ਪਾਏ,
ਪਰ ਐਸਾ ਪ੍ਰਭੂ ਪਰਮੇਸ਼ਰ ਦਾ ਮਿਲਾਪ ਸਤ ਸੰਗਤ ਜੀ, ਜੇ ਪਤੀ ਵਰਤਾ ਇਸਤਰੀ ਆਪਣੇ ਪਤੀ ਦੇ ਸਾਹਮਣੇ ਆਪਣੇ ਗੁਣਾਂ ਦਾ ਹੰਕਾਰ ਕਰੇ, ਆਪਣੀ ਸੁੰਦਰਤਾ ਦਾ ਮਾਣ ਕਰੇ, ਤਾਂ ਉਹ ਕਦੀ ਪਤੀ ਦੀ ਪ੍ਰਸੰਨਤਾ ਨਹੀਂ ਪ੍ਰਾਪਤ ਕਰ ਸਕਦੀ। ਨਿਮਰਤਾ ਦੇ ਨਾਲ ਹੀ ਪਤੀ ਦੀ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ, ਸੇਵਾ ਨਾਲ ਹੀ ਪਤੀ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਇੱਥੇ ਵੀ ਫਰਮਾਨ ਕਰਦੇ ਆ, ਭਾਵੇਂ ਕੋਈ ਵੀ ਵੱਡੇ ਤੋਂ ਵੱਡਾ ਵੀ ਹੋਵੇ, ਜੇ ਆਪਣੇ ਗੁਣਾਂ ਦੀ ਹਉਮੈ ਕਰੇ, ਆਪਣੇ ਸਾਧਨਾ ਦਾ ਹੰਕਾਰ ਕਰੇ, ਤਾਂ ਹਉਮੈ ਵਿੱਚ ਲੱਗਣ ਕਰਕੇ ਭਾਵੇਂ ਕੋਈ ਵੱਡੇ ਤੋਂ ਵੱਡਾ ਸਾਧਨਾ ਵਾਲਾ ਸਾਧਕ ਵੀ ਹੈ, ਜੇ ਉਹ ਆਪਣੇ ਗੁਣਾਂ ਦਾ ਵੀ, ਆਪਣੀ ਸਾਧਨਾ ਦਾ ਵੀ ਹੰਕਾਰ ਅਤੇ ਹਉਮੈ ਕਰਦਾ ਹੈ, ਜੇ ਹਉਮੈ ਵਿੱਚ ਹੈ ਨਾ, ਤਾਂ ਪ੍ਰਭੂ ਨੂੰ ਕੋਈ ਵੀ ਪ੍ਰਾਪਤ ਨਹੀਂ ਕਰ ਸਕਦਾ। ਇਸੇ ਕਰਕੇ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਫੁਰਮਾਨ ਕੀਤਾ ਹੈ ਕਿ ਜਦੋਂ ਮਨੁੱਖ ਹਉਮੈ ਕਰਦਾ ਹੈ ਜੀਵਨ ਵਿੱਚ, ਤਾਂ ਉਹ ਪ੍ਰਭੂ ਦੀ ਕਦੇ ਵਾਸਤੇ ਪ੍ਰਾਪਤੀ ਨਹੀਂ ਕਰਦਾ। ਹਉਮੈ ਕਰੀ ਤਾਂ ਤੂੰ ਨਾਹੀਂ, ਜਦੋਂ ਹਉਮੈ ਕੀਤੀ ਉਦੋਂ ਪ੍ਰਭੂ ਨਹੀਂ ਕਦੇ ਵਾਸਤੇ ਵੀ ਪ੍ਰਾਪਤ ਹੋਇਆ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਦੋਂ ਤੂੰ ਆ ਗਿਆ ਫਿਰ ਮੈਂ ਨਹੀਂ ਰਹੀ, ਉੱਥੋਂ ਚੁੱਕ ਗਈ, ਨਾਸ ਹੋ ਗਈ। ਇਸ ਕਰਕੇ ਹਉਮੈ ਵਿੱਚ, ਹੰਕਾਰ ਵਿੱਚ, ਜਾਂ ਜਿਹਦੇ ਵਿੱਚ ਹਉਮੈ ਹੈ, ਉਹਨਾਂ ਨੂੰ ਕਦੇ ਵੀ ਪ੍ਰਭੂ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ।
ਮੂਲੋ ਭੁੱਲਾ ਜਨਮ ਗਵਾਏ,
ਹਜ਼ੂਰ ਫਰਮਾਨ ਕਰਦੇ ਆ ਉਹ ਮੂਲੋਂ ਮੁੱਢੋਂ ਹੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਭੁਲਾ ਦਿੱਤਾ, ਵਾਹਿਗੁਰੂ ਨੂੰ ਭੁਲਾਉਣ ਕਰਕੇ ਉਹ ਹਮੇਸ਼ਾ ਵਾਸਤੇ ਫਿਰ ਆਪਣੇ ਅਮੋਲਕ ਮਨੁੱਖਾ ਜਨਮ ਦੀ ਬਾਜੀ ਨੂੰ ਐਵੇਂ ਹੀ ਵਿਅਰਥ ਗਵਾ ਕੇ ਤੁਰ ਜਾਂਦੇ ਹਨ। ਕਿੱਥੇ ਤਾਂ ਇਹ ਬੇਸ਼ਕੀਮਤਾ ਮਨੁੱਖਾ ਜੀਵਨ ਹੈ, ਕਿੱਥੇ ਪ੍ਰਭੂ ਨੂੰ ਵਾਹਿਗੁਰੂ ਨੂੰ ਭੁਲਾਉਣ ਕਰਕੇ ਇਹ ਐਸਾ ਅਮੋਲਕ ਮਨੁੱਖਾ ਜੀਵਨ ਐਵੇਂ ਉਹਨਾਂ ਨੇ ਕੌਡੀਆਂ ਦੇ ਭਾਅ ਤੁੱਛ ਗਵਾ ਲਿਆ, ਸੰਸਾਰ ਦੇ ਸੁੱਖਾਂ ਵਿੱਚ ਲੱਗ ਕੇ।
ਗੁਰ ਤੇ ਸਾਤ ਸਹਿਜ ਸੁਖ ਬਾਣੀ,
ਗੁਰਾਂ ਦੀ ਜਿਹੜੀ ਬਾਣੀ ਹੈ ਨਾ, ਇਹਦੇ ਨਾਲ ਸਭ ਤੋਂ ਪਹਿਲਾਂ ਸ਼ਾਂਤੀ, ਫਿਰ ਸਹਿਜ ਗਿਆਨ, ਫਿਰ ਸੁਖ ਆਤਮਕ ਆਨੰਦ, ਇਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਬਾਣੀ ਵਿੱਚੋਂ ਹੀ, ਗੁਰੂ ਕੀ ਬਾਣੀ ਵਿੱਚੋਂ ਹੀ। ਗੁਰਸਿੱਖ ਜਦੋਂ ਨਾਮੀ ਪੁਰਸ਼ ਨਾਮ ਦੀ ਕਮਾਈ ਕਰਦਾ, ਉਸ ਨੂੰ ਬਾਣੀ ਦਾ ਲੜ ਨਹੀਂ ਕਦੇ ਛੱਡਣਾ ਚਾਹੀਦਾ। ਧੰਨ ਸੰਤ ਬਾਬਾ ਸ਼ਾਮ ਸਿੰਘ ਜੀ, ਜਿਨ੍ਹਾਂ ਨੇ 72 ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਦੀ ਸੇਵਾ ਕੀਤੀ ਨਿਸ਼ਕਾਮ, ਸ੍ਰੀ ਅਕਾਲ ਤਖਤ ਸਾਹਿਬ ਬਾਬਾ ਟਲ ਰਾਏ ਸਾਹਿਬ ਦੇ ਅਸਥਾਨ ਤੇ, ਐਡੀ ਵੱਡੀ ਉਹਨਾਂ ਦੀ ਕਰਨੀ। ਜਗਿਆਸੂ ਨੇ ਪੁੱਛਿਆ ਕਿ ਨਾਮ ਦੇ ਨਾਲ ਬਾਣੀ ਦੀ ਵੀ ਲੋੜ ਹੈ, ਕਹਿਣ ਲੱਗੇ ਭਾਈ ਇਹ ਬਾਣੀ ਸਤਿਗੁਰਾਂ ਨੇ ਸਾਡੇ ਭਲੇ ਲਈ ਉਚਾਰੀ ਹੈ, ਨਾਮ ਜਪਣ ਵਾਲੇ ਨਾਮ ਅਭਿਆਸੀ ਨੂੰ ਗੁਰਬਾਣੀ ਦਾ ਲੜ ਨਹੀਂ ਕਦੇ ਛੱਡਣਾ ਚਾਹੀਦਾ, ਗੁਰਬਾਣੀ ਦਾ ਜਾਪ ਗੁਰਬਾਣੀ ਦਾ ਅਭਿਆਸ ਨਾਲ ਨਿਰੰਤਰ ਜਾਰੀ ਰੱਖਣਾ ਚਾਹੀਦਾ, ਨਾਮ ਜਪਣ ਵਾਲੇ ਲਈ ਮਾਰਗ ਦਰਸ਼ਨ ਗੁਰੂ ਕੀ ਬਾਣੀ ਹੈ, ਜੇ ਰਸਤਾ ਖੋਲਦੀ ਹੈ ਪਰਮਾਰਥ ਦੇ ਮਾਰਗ ਦਾ ਤਾਂ ਗੁਰੂ ਕੀ ਬਾਣੀ ਹੀ ਇਹ ਰਸਤਾ ਖੋਲਦੀ ਹੈ। ਪਰਮਾਰਥ ਦੇ ਮਾਰਗ ਦੀਆਂ ਰੁਕਾਵਟਾਂ ਨੂੰ ਵੀ ਗੁਰੂ ਕੀ ਬਾਣੀ ਦੂਰ ਕਰਦੀ ਹੈ। ਇਸ ਕਰਕੇ ਗੁਰਾਂ ਦੀ ਜਿਹੜੀ ਬਾਣੀ ਹੈ ਉਸ ਨੂੰ ਕਮਾਉਣ ਵਾਲਿਆਂ ਦੇ ਹਿਰਦੇ ਵਿੱਚ ਸ਼ਾਂਤੀ ਵੀ, ਸਹਿਜ ਗਿਆਨ ਵੀ, ਔਰ ਆਤਮਕ ਆਨੰਦ ਦਾ ਸੁੱਖ ਪ੍ਰਾਪਤ ਹੋ ਜਾਂਦਾ ਹੈ।
ਸੇਵਾ ਸਾਚੀ ਨਾਮ ਸਮਾਣੀ,
ਸੱਚੀ ਸੇਵਾ ਨਿਸ਼ਕਾਮਤਾ ਦੇ ਸਹਿਤ ਕੀਤੀ ਹੋਈ ਜਿਹੜੀ ਹੈ, ਜੇ ਤਾਂ ਕਾਮਨਾ ਦੇ ਸਹਿਤ ਸੇਵਾ ਕਰਾਂਗੇ ਕਾਮਨਾ ਪੂਰੀ ਹੋ ਜਾਏਗੀ, ਜੇ ਨਿਸ਼ਕਾਮ ਹੋ ਕੇ ਗੁਰੂ ਦੇ ਦਰ ਦੀ ਸੇਵਾ ਕਰੋਗੇ ਤਾਂ ਇਹ ਸੱਚੀ ਨਿਸ਼ਕਾਮ ਸੇਵਾ ਕੀਤੀ ਹੋਈ ਇਹਦਾ ਫਲ ਕੀ ਹੈ? ਬਿਰਤੀ ਨਾਮ ਵਿੱਚ ਜੁੜ ਜਾਂਦੀ ਹੈ, ਸਮਾ ਜਾਂਦੀ ਹੈ।
ਸ਼ਬਦ ਮਿਲੇ ਪ੍ਰੀਤਮ ਸਦਾ ਧਿਆਏ।
ਪ੍ਰੀਤਮ ਪਿਆਰੇ ਸਤਿਗੁਰਾਂ ਨੂੰ ਮਿਲਣ ਕਰਕੇ ਗੁਰੂ ਦੇ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ, ਔਰ ਫਿਰ ਉਸ ਸ਼ਬਦ ਨੂੰ ਸਦਾ ਹੀ ਧਿਆਉਣਾ ਹੈ। ਧਿਆਉਂਦਿਆਂ ਧਿਆਉਂਦਿਆਂ ਫਿਰ ਪਿਆਰਾ ਪ੍ਰੀਤਮ ਵਾਹਿਗੁਰੂ ਮਿਲ ਪੈਂਦਾ ਹੈ। ਇਹ ਸ਼ਬਦ ਦੀ ਬਾਣੀ ਦੀ ਕਮਾਈ ਹੀ ਇੱਕ ਪਰਮੇਸ਼ਰ ਦੇ ਮਿਲਾਪ ਦਾ ਸਾਧਨ ਹੈ। ਸੁਖੈਨ
ਆਚ ਨਾਮ ਵਡਿਆਈ ਪਾਏ।
ਜਿਨ੍ਹਾਂ ਨੇ ਇਹ ਵਡਿਆਈ ਇਹ ਮਾਣ ਪ੍ਰਾਪਤ ਕਰ ਲਿਆ ਕਿ ਸਤਿਗੁਰੂ ਜਿਨ੍ਹਾਂ ਨੂੰ ਮਿਲ ਪਏ, ਸੇਵਾ ਕਰਨ ਤੋਂ ਜਦੋਂ ਗੁਰੂ ਸਾਹਿਬ ਦੀ ਪ੍ਰਸੰਨਤਾ ਹੋਈ ਤਾਂ ਸੱਚੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਸ ਦੀ ਪ੍ਰਾਪਤੀ ਦੀ ਵਡਿਆਈ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਆਪੇ ਕਰਤਾ ਜੁਗ ਜੁਗ ਸੋਏ।
ਉਹ ਕਰਤਾ ਹੈ ਪਰਮੇਸ਼ਰ ਵਾਹਿਗੁਰੂ, ਸਾਰੇ ਸੰਸਾਰ ਨੂੰ ਕਰਨ ਵਾਲਾ, ਰਚਨਾ ਕਰਨ ਵਾਲਾ, ਉਸ ਨੂੰ ਕਰਤਾ ਕਿਹਾ ਹੈ ਮੂਲ ਮੰਤਰ ਵਿੱਚ। ਜੁਗਾਂ ਜੁਗਾਂ ਦੇ ਵਿੱਚ ਵੀ ਉਸੇ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਅਤੇ ਸਾਰੀ ਬਣਾਵਟ ਕਰਨਾ ਕੀਤੀ ਹੈ, ਬਣਾਉਣਾ ਕੀਤੀ ਹੈ। ਇੰਨਾ ਉਹ ਸਰਬ ਕਲਾ ਸਮਰੱਥ ਹੈ।
ਨਦਰ ਕਰੇ ਮੇਲਾਵਾ ਹੋਏ।
ਐਸਾ ਵਾਹਿਗੁਰੂ ਜਿਨ੍ਹਾਂ ਨੂੰ ਨਾਮ ਦੀ ਵਡਿਆਈ ਪ੍ਰਾਪਤ ਹੋ ਗਈ, ਨਾਮ ਦੀ ਦਾਤ, ਨਾਮ ਦੀ ਵਡਿਆਈ ਕੀ, ਨਾਮ ਦੀ ਦਾਤ ਪ੍ਰਾਪਤ ਹੋਈ, ਜਿਨ੍ਹਾਂ ਨੇ ਸੱਚੀ ਨਿਸਕਾਮ ਸੇਵਾ ਕੀਤੀ ਹੈ, ਉਹਨਾਂ ਉੱਤੇ ਗੁਰੂ ਦੀ ਖਾਸ ਨਦਰ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਪੂਰਾ ਗੁਰ ਅਖਿਆਉ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ। ਅੰਮ੍ਰਿਤ ਦ੍ਰਿਸ਼ਟੀ ਭਰੀ ਜਿਨ੍ਹਾਂ ਉੱਤੇ ਨਦਰ ਹੋ ਗਈ ਗੁਰੂ ਦੀ, ਉਹਨਾਂ ਦਾ ਵਾਹਿਗੁਰੂ ਨਾਲ ਮਿਲਾਪ ਹੋ ਗਿਆ ਹੈ।
ਗੁਰਬਾਣੀ ਤੇ ਹਰ ਮਨ ਵਸਾਏ।
ਗੁਰਬਾਣੀ ਦਾ ਜਾਪ, ਗੁਰਬਾਣੀ ਦੀ ਸਾਧਨਾ, ਗੁਰਬਾਣੀ ਦੀ ਕਮਾਈ ਕਰਕੇ ਹੀ ਹਿਰਦੇ ਵਿੱਚ ਜਾਂ ਮਨ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ। ਹੋਰ ਕੋਈ ਸਾਧਨ ਨਹੀਂ ਹੈ ਨਾਮ ਵਸਾਉਣ ਦਾ।
ਨਾਨਕ ਸਾਚ ਰੱਤੇ ਪ੍ਰਭ ਆਪ ਮਿਲਾਏ।
ਇਸ ਕਰਕੇ ਗੁਰਸੰਗਤ ਜੀ ਜਿਹੜੇ ਕਈ ਵਾਰੀ ਇਹ ਗੱਲ ਕਹਿ ਦਿੰਦੇ ਹੈ, ਨਾਮ ਜਪਣ ਵਾਲਿਆਂ ਨੂੰ ਅਖੇ ਬਹੁਤੀ ਬਾਣੀ ਪੜ੍ਹਨ ਦੀ ਲੋੜ ਨਹੀਂ, ਉਹਨਾਂ ਲਈ ਵੀ ਇਹ ਸ਼ੁਭ ਸਿੱਖਿਆ ਹੈ। ਜਿੰਨੀ ਗੁਰੂ ਕੀ ਬਾਣੀ ਹੈ ਇਸ ਬਾਣੀ ਨੂੰ ਜਪਣ ਕਰਕੇ, ਇਸ ਗੁਰਬਾਣੀ ਦਾ ਅਭਿਆਸ ਕਰਨੇ ਕਰਕੇ ਹੀ ਹਿਰਦੇ ਵਿੱਚ ਨਾਮ ਵਸੇਗਾ। ਐਵੇਂ ਨਹੀਂ ਨਾਮ ਵਸਣਾ, ਜਦੋਂ ਨਾਮ ਵਸ ਗਿਆ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹੈ, ਫਿਰ ਗੁਰੂ ਸਾਹਿਬ ਉਸ ਜਗਿਆਸੂ ਨੂੰ ਪ੍ਰਭੂ ਨਾਲ ਮਿਲਾ ਦਿੰਦੇ ਹਨ, ਅਤੇ ਸੱਚੇ ਨਾਮ ਦਾ ਰੰਗ, ਪ੍ਰਭੂ ਦੇ ਮਿਲਾਪ ਦਾ ਰੰਗ ਉਹਨਾਂ ਉੱਤੇ ਹਮੇਸ਼ਾ ਲਈ ਚੜ੍ਹ ਜਾਂਦਾ ਹੈ ਜਿਨ੍ਹਾਂ ਨੇ ਗੁਰਬਾਣੀ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ, ਨਾਨਕ ਸਾਚ ਰੱਤੇ ਪ੍ਰਭ ਆਪ ਮਿਲਾਏ, ਜਿਨ੍ਹਾਂ 'ਤੇ ਸੱਚੇ ਨਾਮ ਦਾ ਰੰਗ ਚੜ੍ਹਿਆ ਉਹਨਾਂ ਨੂੰ ਹੀ ਪ੍ਰਭੂ ਨੇ ਆਪਣੇ ਨਾਲ ਮੇਲ ਲਿਆ ਹੈ, ਔਰ ਜਿਹੜੇ ਮਿਲ ਗਏ ਉਹ ਗੁਰੂ ਦਾ ਰੂਪ ਬਣ ਗਏ। ਧੰਨ ਗੁਰੂ ਨਾਨਕ ਸਾਹਿਬ ਦੀ ਤੀਸਰੀ ਜੋਤ, ਜਿਨ੍ਹਾਂ ਨੇ ਸਾਨੂੰ ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਕਥਾ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹਨ। ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਅਣਜਾਣ ਦਾਸ ਜਾਣ ਕੇ, ਅਣਜਾਣ ਬੱਚਾ ਜਾਣ ਕੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਦਾਸ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇਹਨਾਂ ਮਹਾਨ ਹਸਤੀਆਂ ਦਾ ਮੈਂ ਰੋਮ ਰੋਮ ਕਰਕੇ ਧੰਨਵਾਦ ਕਰਦਾ ਹਾਂ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। 3 ਮਈ ਨੂੰ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਦੀ 300 ਸਾਲਾ ਜਨਮ ਸ਼ਤਾਬਦੀ ਦਾ ਸਮਾਗਮ ਸ਼ਾਮ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜੇਗਾ, ਔਰ 3 ਮਈ ਨੂੰ ਉਹਨਾਂ ਦਾ ਅੱਜ ਤੋਂ 300 ਸਾਲ ਪਹਿਲਾਂ ਜਨਮ ਹੋਇਆ ਉਹਨਾਂ ਦੀ ਸ਼ਤਾਬਦੀ ਦੇ ਸਮਾਗਮਾਂ ਵਿੱਚ ਵੀ ਆਪਾਂ ਹੁੰਮ ਹੁਮਾ ਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਾਮ ਨੂੰ ਜ਼ਰੂਰ ਦਰਸ਼ਨ ਦੇਣੇ ਹੈ। ਇਤਨੀਆਂ ਬੇਨਤੀਆਂ, ਹਾਜ਼ਰੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਆਪੇ ਕਰਤਾ ਜੁਗ ਜੁਗ ਸੋਏ।
ਨਦਰ ਕਰੇ ਮੇ ਲਾਵਾ ਹੋਏ ਗੁਰਬਾਣੀ ਤੇ ਹਰ ਨਾਮ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।